चकर चहन अर वरन जात अर पात निहिन जहे रूप रंग अर रेख पेख को कह न सकत के अचल मूर्त अनुपौ प्रकाश अमितो कह जय कोटिंद्रेंद्रान साहे साहान गिर जय तिर पवन महीप सुर नर असुर नेत नेत बन तिरन कहत त्वे सर्वनाम कथय कवन कर्म नाम वर्णत सुमत अस कृपान खंडो खड़ग तुबक तबर आरती सैफ सरोही सहथी जह हमारे पी तीर तुही सहथी तुही तवर तरवार नाम तिहारो जोज पै सिंध पव पार काल तुही काली तुही तेग आरती तुही निशानी जीत की आज तुही जग भी अर्घ केत में शरण तिहारी आप हास दलिहु उवारी सर्व ठाउर मोह सुहाई दुष्ट दुख ते लिहु बुचाई नमस्कार श्री खड़ग को करो सुहित चित लाय पूर्ण करो ग्रंथे तुम करो सहाय मूक उचरा शास्त्र खट पिंग गिरन चढ़ जाय अंध लखै बदरो सुने जौ काल कृपा कराय कहाँ बुद्ध प्रभु तुष्य हमारी वर्ण सकै महिमा जो तिहारी हम न सकत कर सिवत तुम्हारी आप लिखो तम कथा सुधारी हम न सकत कर सिवत तुम्हारी आप लिखो तम कथा सुधारी
वाहे गुरु साहिब जियो राम कली पातशाही दसवीं रे मन एह बिद जोग कमाओ सिंगी साच अकपट कंठला ध्यान विभूत चढ़ाओ राम कली पातशाही दसवें रे मन एह बिद जोग कमाओ।
वाहिगुरु जी का खालसा, वाहिगुरु जी की फतेह। परम सत्कार जो गुरु खालसा सरसंग जी, गुरु महाराज की कृपा नाल, बख्शिश ते रहमत नाल आप संगत रूप जुड़ के गुरु कलगीधर पातशाह जी पावन बाणी की विचार कर रहे हाँ, जो आप जी ने अपने मुखार बिंद राही उच्चारण करके भाई साहब भाई मनी सिंह के कर कमलों राही साढ़े भले वास्ते शुरू में लिखवाई है। वो विचार कर रहे हाँ, लाहे ले रहे हाँ। कल दे दीवान विच जो ये गुरबाणी दे गुरे शीर शब्द है, कुछ खास है, मुख है, चोणवें है, वो आप प्रारंभ किते जिन्हां नूं आम सिख पंथ विच स्याणे विद्वान शब्द हजारे या हजारे दे शब्द कहिंदे है। हजारा कहो, मुख कहो, विशेष कहो, खास कहो, वो शब्द जिन्हां दे पढ़िया हजारा शब्द पढ़न दा फल मिल जाए, यानी बहुते शब्दां दा फल मिल जाए। जिवें कोई ऐसे भी धर्म पुस्तकां विच कोई लफ्ज है, ये होंदे संख्यात रूप थोड़े रूप दे विच हन, ते उहनां दे जिहड़ा बोध है, ज्ञान है, वह महान हुंदा है। जिवें आ चार महावाक है, अहं आत्मा ब्रह्म तत्त्वम् असि प्रज्ञान मानंद ब्रह्म। और ये सूत्र जो है थोड़े जे लफज है, तो ज्ञान इन्हों बड़ा महान है। जो इन्हों का खुलासा होंगे फिर मनुखें भी हद होगी। इवें जिहड़ा मूल मंत्र है और 35-36 अखरी है, ते ज्ञान किन्ना है, एक दे विच ही किन्ना है, वी ओ परमेश्वर एक है, उहदा होर कोई सानी नहीं, उहदे वर्गा होर नहीं है कोई, वो इको हुंदा होया अनेकां रूप भी धारण कर लैंदा, अनेक रूप कन माए कुदरत धारदा, एको एक हुंदा होया करोड़ां ब्रह्मंडा दा रचन विच महान ताकतवर है। वे करोड़ां ब्रह्मंडा नूं पालन वास्ते विच वी ओह समर्थी एक एको एक है। ये जिहड़े करोड़ां ब्रह्मंडा विच जीव बनाए है, इन्हां दे जिहड़े कोई कीते हुए कर्म है, उन्हां नूं भी जानण विच ओह समर्थ है, अंतरजामी एको एक। फिर इन्हों खत्म करने वास्ते भी हर इको एक हरण भन जाकर नेत्र फोर, नेत्र फोर विच फरकनिया खुलन विच ही संसार बन जाता है, कमी चले संसार खत्म हो जाता है। है वो कला ते है महान तो महान, रिको एक हुंदा होया सारयां दा प्रकाश ते सारयां दा रख है, ये सदा रहण वाला है, प्रसिद्ध है, सृष्टि दा करता है, ਸ੍ਰਿਸ਼ਟੀ ਵਿੱਚ ਪੁਰਖ ਵਿਆਪਿਆ ਹੋਇਆ ਹੈ, ਭੈ ਤੋਂ ਰਹਿਤ ਹੈ, ਬੈਰ ਤੋਂ ਰਹਿਤ ਹੈ, ਅਕਾਲ ਸਰੂਪ ਹੈ, ਸੁਤੇ ਪ੍ਰਕਾਸ਼ ਹੈ, ਚੇਤਨ ਸਰੂਪ ਹੈ, ਆਨੰਦ ਸਰੂਪ ਹੈ, ਉਹ ਜਪਣੇ ਯੋਗ ਹੈ। ਜਪੋ ਨੂੰ ਐਸੇ ਨੂੰ, ਉਹ ਜਦੋਂ ਜੁਗਾਦਕ ਨਹੀਂ ਅਜੇ ਹੋਂਦ ਵਿੱਚ ਆਏ ਸੀ, ਜੁਗਾਦਕਾਂ ਤੋਂ ਪਹਿਲਾਂ ਵੀ ਉਹ ਸੱਚ ਸਰੂਪ ਸੀ। ਜਦੋਂ ਜੁਗਾਦਕ ਹੋਂਦ ਵਿੱਚ ਆ ਗਏ, ਇਹਨਾਂ ਦੀ ਮਰਿਆਦਾ ਸ਼ੁਰੂ ਹੋ ਗਈ, ਉਦੋਂ ਵੀ ਉਹ ਸੱਚ ਸਰੂਪ, ਹੁਣ ਵਰਤਮਾਨ ਸਮੇਂ ਵਿੱਚ ਵੀ ਸਰ ਸਰੂਪ ਹੈ, ਅਤੇ ਆਉਣ ਵਾਲੇ ਸਮੇਂ ਵਿੱਚ ਵੀ ਉਹ ਸੱਚ ਸਰੂਪ ਹੋਵੇਗਾ। ਹੁਣ ਦੇਖ ਲਓ ਵੀ ਅੱਖਰ ਕਿੰਨੇ ਕੁ ਹੈ ਅਤੇ ਗਿਆਨ ਕਿੰਨਾ ਹੈ। ਅਲਪ ਅਕਸ਼ੇਰੇ ਬਤੀ ਬੋ ਅਰਥ ਬੋਧ ਕਤੋਂ ਸੂਤਰ ਤੋਂ, ਵੀ ਇੱਕ ਕਹਿੰਦੇ ਵੀ ਇਹ ਸੂਤਰ ਰੂਪ ਵਿੱਚ ਲਾਭ ਲਫਜ ਹੈ, ਥੋੜ੍ਹੇ ਅੱਖਰ ਹੁੰਦੇ ਹੈ, ਬਹੁਤਾ ਉਹਦੇ ਵਿੱਚ ਗਿਆਨ ਹੁੰਦਾ ਹੈ। ਉਹੀ ਸ਼ਬਦ ਤਾਂ ਦਸ ਹੈ ਅਤੇ ਗਿਆਨ ਬਹੁਤ ਹੈ। ਹੁਣ ਕੱਲ੍ਹ ਹੀ ਇੱਕ ਹੀ ਸ਼ਬਦ ਆਪਾਂ ਪੜ੍ਹੇ ਹੈ, ਘੰਟਾ ਲੱਗ ਗਿਆ ਉਹਦੇ 'ਚ, ਇਹ ਦੂਸਰਾ ਸ਼ਬਦ ਪੜ੍ਹ ਰਹੇ, ਸ਼ੁਰੂ ਕਰ ਰਹੇ, ਇਹਦੇ ਵਿੱਚ ਵੀ ਕਾਫੀ ਸਮਾਂ ਲੱਗ ਜਾਣਾ ਹੈ। ਹੁਣ ਮਨ ਨੂੰ ਕਹਿ ਰਹੇ ਹੈ, ਕਿਉਂਕਿ ਦੂਜੇ ਨੂੰ ਕਹੀਏ ਇਹ ਸ਼ਾਇਦ ਤੂੰ ਮੰਨੇ ਨਾ ਮੰਨੇ, ਸੁਣੇ ਨਾ ਸੁਣੇ, ਇਹ ਮਹਾਰਾਜ ਨੇ ਆਪਣੇ ਮਨ ਨੂੰ ਕਿਹਾ, ਅਤੇ ਸਾਨੂੰ ਸੁਣਨ ਵਾਲਿਆਂ ਨੂੰ, ਪੜ੍ਹਨ ਵਾਲਿਆਂ ਨੂੰ ਵੀ ਕਿਹਾ ਵੀ ਤੁਸੀਂ ਵੀ ਆਪਣੇ ਮਨ ਨੂੰ ਕਹੋ। ਇਹ ਮਾਸਟਰ ਜਿਹੜਾ ਹੈ ਉਹ ਬੱਚਿਆਂ ਨੂੰ ਪੜ੍ਹਾਉਣ ਵਾਸਤੇ ਪਹਿਲਾਂ ਆਪ ਹੀ ਬੋਲਦਾ ਹੁੰਦਾ, ਊੜਾ ਕਹਿੰਦਾ, ਆੜਾ ਕਹਿੰਦਾ। ਉਹਨੂੰ ਊੜਾ ਆੜਾ ਹੁਣ ਪੜ੍ਹਨ ਦੀ ਬੋਲਣ ਦੀ ਲੋੜ ਤਾਂ ਨਹੀਂ, ਉਹ ਪੜ੍ਹਿਆ ਨਹੀਂ ਹੈਗਾ, ਉਹ ਪੜ੍ਹਿਆ ਹੀ ਹੁੰਦਾ, ਸਿਰਫ ਬੱਚਿਆਂ ਨੂੰ ਪੜ੍ਹਾਉਣ ਵਾਸਤੇ ਉਹ ਬੋਲਦਾ। ਐਵੇਂ ਮਹਾਰਾਜ ਨੇ ਆਪਣੇ ਮਨ ਨੂੰ ਜਿਹੜਾ ਕਿਹਾ ਨਾ, ਇਹ ਸਾਨੂੰ ਸੇਧ ਦਿੱਤੀ ਹੈ, ਤੁਸੀਂ ਆਪਣੇ ਮਨ ਨੂੰ ਉਹ ਕਹੋ। ਅਸੀਂ ਵਿਦਿਆਰਥੀ ਹੈ, ਮਹਾਰਾਜ ਸਾਡੇ ਮਾਸਟਰ ਹੈ, ਉਹ ਸਾਨੂੰ ਪੜ੍ਹਾਉਂਦੇ ਹੈ ਵੀ ਉਹ ਆਪਣੇ ਮਨ ਨੂੰ ਕਹੋ, ਕੀ ਕਹੋ, ਉਹ ਜੋ ਦਸਵੀਂ ਗੁਰਤਾ ਗੱਦੀ ਦੇ ਮਾਲਕ ਹੈ, ਪਾਤਸ਼ਾਹ ਹੈ, ਉਹ ਕਹਿ ਰਹੇ ਹਨ।
ਰੇ ਮਨ ਇਹ ਬਿਦ ਜੋਗ ਕਮਾਓ,
ਹੇ ਮੇਰੇ ਮਨ, ਜੇ ਤੂੰ ਜੋਗ ਕਮਾਉਣਾ ਹੈ ਨਾ, ਤਾਂ ਇਸ ਤਰ੍ਹਾਂ ਦਾ ਜੋਗ ਕਮਾ, ਇਸ ਤਰ੍ਹਾਂ ਦਾ ਜੋਗ ਕਰ। ਪਤੰਜਲੀ ਨੇ, ਰਿਖੀ ਨੇ ਯੋਗ ਦੇ ਸੰਬੰਧ ਵਿੱਚ ਕੋਈ ਸਾਧਨ ਲਿਖੇ, ਵੀ ਉਹਨਾਂ ਸਾਧਨਾਂ ਨੂੰ ਕੋਈ ਕਰੇ, ਫਿਰ ਉਹਨਾਂ ਨੂੰ ਕਹਿੰਦੇ ਕਿ ਯੋਗ ਘੁਮਾ ਰਿਹਾ ਹੈ। ਇੱਧਰ ਗੁਰੂ ਘਰ ਦੇ ਵਿੱਚ ਵੀ ਉਹ ਚਿੱਤ ਬਿਰਤੀ ਨੂੰ ਇਕਾਗਰ ਕਰਨ ਵਾਸਤੇ ਹੀ ਯੋਗ ਘੁਮਾਉਣਾ ਹੁੰਦਾ, ਵੀ ਚਿੱਤ ਇਕਾਗਰ ਹੋ ਜਾਏ। ਗੁਰੂ ਘਰ ਦੇ ਵਿੱਚ ਸਿੱਖ ਪੰਥ ਵਿੱਚ ਜਿਹੜਾ ਉਹ ਨਾਮ ਦੁਆਰਾ ਸਿਮਰਨ ਕਰਨਾ, ਚਿੱਤ ਦੀ ਬਿਰਤੀ ਨੂੰ ਇਕਾਗਰ ਕਰਨਾ ਹੈ, ਇਸ ਤਰ੍ਹਾਂ ਸਿਮਰਨ ਦੁਆਰਾ ਚਿੱਤ ਨੂੰ ਇਕਾਗਰ ਹੋ ਕਰਕੇ ਉਹਦੇ ਵਿੱਚ ਪਰਮੇਸ਼ਰ ਵਿੱਚ ਲੀਨ ਹੋਏ ਰਹਿਣਾ ਹੈ, ਇਹ ਹੈ ਯੋਗ ਕਮਾਉਣਾ। ਯੋਗ ਕਹੋ, ਜੁੜਨਾ ਕਹੋ, ਇਹ ਚਿੱਤ ਦੀ ਬਿਰਤੀ ਸਿਮਰਨ ਦੁਆਰਾ ਇਕਾਗਰ ਕਰਕੇ ਉਹਦੇ ਵਿੱਚ ਭਾਈ ਯੋਗ ਜੁੜੋ, ਉਹਦੇ ਵਿੱਚ ਲੀਨ ਹੋ ਜਾਓ, ਇਸ ਤਰ੍ਹਾਂ ਦਾ ਵੀ ਤੂੰ ਯੋਗ ਕਮਾ। ਵੀ ਉਹ ਬਾਹਰਲੇ ਜਿਹੜੇ ਚਿੰਨ੍ਹ ਚੁੰਨ੍ਹ ਜੇ ਹੈ, ਵੀ ਕੰਨ ਵਿੱਚ ਪਾੜ ਕੇ ਮੁਦਰਾ ਜੀ ਪਾਉਣੀ ਤੇ ਸਰੀਰ ਤੇ ਸਵਾਹ ਜੀ ਮਲਣੀ, ਹੱਥ ਵਿੱਚ ਠੂਠਾ ਜਿਹਾ ਫੜ ਕੇ ਰੱਖਣਾ, ਝੋਲੀ ਰੱਖਣੀ, ਕਫਰ ਰੱਖਣਾ, ਬਾਹਰਲੇ ਦੀ ਕੋਈ ਲੋੜ ਨਹੀਂ ਹੈ। ਅੰਤਰੀਵ ਇਸ ਤਰ੍ਹਾਂ ਦਾ ਤੂੰ ਜੋਗੀ ਬਣ ਕੇ ਜੋਗ ਕੁਮਾਰ
ਸਿੰਘੀ ਸਾਚ ਅਕਪਟ ਕੰਠਲਾ।
ਥੋੜੇ ਜਿਹੜੇ ਜੋਗੀ ਹੈ ਜੋਗ ਕਰਦੇ ਹੈ ਨਾ, ਉਹਨਾਂ ਦੇ ਕੋਲ ਇੱਕ ਸਿੰਘੀ ਹੁੰਦੀ, ਹਰਨ ਦਾ ਸਿੰਘ ਜਿਹਾ ਹੁੰਦਾ। ਜਦੋਂ ਘਰਾਂ ਘਰਾਂ ਦੇ ਵਿੱਚ ਕਿਤੇ ਭਿੱਖਿਆ ਮੰਗਦੇ ਹੈ ਉਦੋਂ ਵੀ ਉਹ ਜਿਵੇਂ ਸੰਖ ਜਾ ਕੇ ਵਜਾਉਂਦੇ, ਘੜਿਆਲ ਵਜਾਉਂਦੇ ਹੈ, ਉਹ ਸਿੰਘ ਜਿਹਾ ਵਿੱਚੋਂ ਪੋਲਾ ਹੁੰਦਾ, ਖਾਲੀ ਹੁੰਦਾ, ਉਹਦੇ ਵਿੱਚ ਜਦੋਂ ਮੂੰਹ ਨਾਲ ਲਾ ਕੇ ਸਿੰਘੀ ਵਾਂਗੂੰ ਆਵਾਜ਼ ਜੀ ਨਿਕਲਦੀ ਹੈ ਬਰੀਕ ਜੀ। ਜਾਂ ਕਈ ਕਵੀ ਆਪਣੀ ਮੌਜ ਵਿੱਚ ਵੀ ਉਹ ਫਿਰ ਸਿੰਘੀ ਵਜਾਉਣ ਲੱਗ ਜਾਂਦੇ ਹੈ। ਦੁਬਾਰਾ ਕਹਿੰਦੇ ਸਿੰਘੀ ਸਾਜ, ਜਿਹੜਾ ਸੱਚ ਬੋਲਦੇ ਰਹਿਣਾ, ਸੱਚ ਬੋਲਣਾ, ਕਹਿੰਦੇ ਸਿੰਘੀ ਵਜਾ, ਝੂਠ ਦੀ ਸਿੰਘੀ ਨਾ ਵਜਾ, ਸੱਚ ਦੀ ਸਿੰਘੀ ਵਜਾ, ਹਮੇਸ਼ਾ ਸੱਚ ਬੋਲ। ਦੇ ਕਵਟ ਕੰਠ ਲਾ, ਤੇ ਗਰਦੇ ਵਿੱਚ ਜਿਹੜਾ ਰਾਖੀ ਮਾਲਾ ਦਾ ਕੰਠਾ ਜਿਹਾ ਪਾਉਣਾ ਹੈ, ਉਹਦੇ ਥਾਂ ਕਹਿੰਦੇ ਅਕਪਟ ਕੰਠ ਲਾ। ਜਿਹੜਾ ਨਿਰਛਲਤਾ ਹੈ, ਨਿਸ਼ਕਪਟਤਾ ਹੈ, ਕਿਸੇ ਨਾਲ ਛਲ ਫਰੇਬ ਨਹੀਂ ਕਰਨਾ, ਧੋਖਾ ਠੱਗੀ ਨਹੀਂ ਮਾਰਨੀ ਹੈ, ਇਸ ਤਰ੍ਹਾਂ ਨਿਰਛਲਤਾ ਰੱਖਣੀ, ਨਿਸ਼ਕਪਟਪੁਣਾ ਰੱਖਣਾ, ਨਿਰਛਲ ਰਹਿਣਾ। ਇਹ ਕਹਿੰਦੇ ਹਿਰਦੇ ਰੂਪੀ ਜਿਹੜਾ ਕੰਠ ਹੈ, ਗਲਾ, ਉਹਦੇ ਵਿੱਚ ਕੰਠਾ ਪਾ, ਇਹ ਰੁਦਰਾਖੀ ਵਾਲਾ ਪਾ,
ਧਿਆਨ ਵਿਭੂਤ ਚੜਾਓ।
ਜਿਹੜਾ ਪਰਮੇਸ਼ਰ ਦਾ ਨਾਮ ਦੁਆਰਾ ਧਿਆਨ ਧਾਰਨਾ ਹੈ, ਨਾਮ ਦੁਆਰਾ ਉਹਦੇ ਵਿੱਚ ਧਿਆਨ ਲਾਉਣਾ ਹੈ, ਇਹ ਕਹਿੰਦੇ ਸਵਾਹ ਚੜਾ। ਬਾਹਰਲੀ ਸਵਾਹ ਮਨ ਦੀ ਲੋੜ ਨਹੀਂ ਹੈ, ਧਿਆਨ ਵਪੂਰ ਚੜਾਓ। ਪਰਮੇਸ਼ਰ ਦੇ ਨਾਮ ਦਾ ਜਿਹੜਾ ਧਿਆਨ ਕਰਨਾ, ਧਿਆਨ ਧਰਨਾ, ਉਸ ਪਰਮੇਸ਼ਰ ਦਾ ਧਿਆਨ ਧਰੋ। ਤੇਕੋ ਮਨਮੋ ਏਕੋ ਮਿੱਤੋ ਸਵੈ ਜਗ ਛਾਇਓ। ਇਹ ਵੀ ਮਨਾ, ਤੂੰ ਆਪਣੇ ਸਰੀਰ 'ਤੇ ਅਸਲੀ ਜਿਹੜੀ ਭੂਤੀ ਹੈ ਸੁਆਹ ਚੜਾ, ਸੁਆਹ ਮਲ। ਬਾਕੀ ਐਵੇਂ ਕੋਈ ਬਾਹਰਲੀ ਸਵਾਹ ਜੀ ਮਨ ਦੀ ਕੋਈ ਲੋੜ ਨਹੀਂ ਹੈ।
ਰਹਾਓ ਤਾਤੀ ਗਹ ਆਤਮ ਬਸ ਕਰ ਕੀ।
ਇੱਕ ਤਾਂ ਸਿੰਘੀ ਜੀ ਹੁੰਦੀ ਹਰਨ ਦਾ ਸਿੰਘ ਜਿਹਾ, ਉਹਦੇ ਵਿੱਚ ਖੂਬ ਜਿਹਾ ਮਾਰ ਕੇ ਵਜਾਉਂਦੇ ਹੁੰਦੇ ਹੈ। ਇੱਕ ਹੁੰਦੀ ਉਹਨਾਂ ਕੋਲ ਤਾਤੀ ਕਿੰਗ, ਉਹ ਦੋ ਤਾਰਾਂ ਵਾਲਾ ਇੱਕ ਬਾਜਾ ਜਿਹਾ ਹੁੰਦਾ, ਉਹਨੂੰ ਕਿੰਗਰੀ ਵੀ ਕਹਿ ਦਿੰਦੇ, ਕਿੰਗੀ ਕਹਿ ਦਿੰਦੇ ਆ, ਅਤੇ ਤਾਤੀ ਵੀ ਕਹਿ ਦਿੰਦੇ ਆ, ਉਹ ਤਾਰ ਵਾਲਾ ਹੋਣ ਕਰਕੇ ਤਾਤੀ ਕਹਿ ਦਿੰਦੇ ਆ, ਦੋ ਤਾਰਾਂ ਵਾਲਾ। ਤਾਤੀ ਗਉ ਆਤਮ ਬਸ ਕਰਕੇ, ਜਿਹੜਾ ਜਿਹੜਾ ਮਨ ਨੂੰ ਬਸ ਕਰਕੇ ਰੱਖਣਾ ਹੈ, ਇਹੀ ਕਹਿੰਦੇ ਕਰਕੇ ਹੱਥਾਂ ਵਿੱਚ ਤੂੰ ਕਿੰਗ ਫੜ। ਕਿੰਗ ਜਿਹੜੀ ਕਿੰਗ ਹੈ, ਇਹ ਕਿੰਗਰੀ ਸਾਜ ਹੈ, ਇਹੀ ਫੜ ਆਪਣੇ ਹੱਥ ਵਿੱਚ। ਬਾਹਰਲੀ ਕਿੰਗ ਜੀ ਹੱਥਾਂ ਵਿੱਚ ਮੁਰਾ ਫੜ ਦੂੰ, ਜਿਹੜਾ ਮਨ ਨੂੰ ਵਸ ਕਰਕੇ ਰੱਖਣਾ ਹੈ, ਅਧੀਨ ਕਰ ਕੰਟਰੋਲ ਕਰਕੇ ਰੱਖਣਾ, ਕਿਸੇ ਮਾੜੇ ਪਾਸੇ ਮਨ ਨੂੰ ਜਾਣ ਨਹੀਂ ਦੇਣਾ, ਕਿਉਂਕਿ ਮਨ ਲੋਚੇ ਬੁਰਿਆਈਆਂ, ਮਨ ਤਾਂ ਹਮੇਸ਼ਾ ਬੁਰਿਆਈਆਂ ਲੋਚਦਾ, ਬੁਰਾ ਸੋਚਦਾ, ਬੁਰਿਆਈਆਂ ਕਰਨ ਚਾਹੁੰਦਾ ਹੈ। ਗੁਰ ਸ਼ਬਦ ਦੀ ਇਹ ਮਨ ਹੋੜੀਏ, ਤੇ ਗੁਰੂ ਦੇ ਸ਼ਬਦ ਰਾਹੀਂ, ਉਪਦੇਸ਼ ਰਾਹੀਂ ਇਹ ਬੁਰੇ ਪਾਸੇ ਤੋਂ ਮਨ ਨੂੰ ਰੋਕ ਕੇ ਰੱਖੀਏ। ਇੱਥੇ ਕਹਿੰਦਾ ਜਿਹੜਾ ਮਨ ਨੂੰ ਬਸ ਕਰਕਾ ਹੈ, ਇਹ ਵੀ ਤੂੰ ਤਾਤੀ ਖੜ ਆਪਣੇ ਹੱਥ ਵਿੱਚ ਕਿੰਗ ਜੀ ਫੜ
ਪਿੱਛਾ ਨਾਮ ਆਧਾਰੰ
ਕਿੰਗ ਵਜਾਉਂਦਿਆਂ ਹੋਇਆਂ ਕਿੰਗਰੀ ਜੀ ਵਜਾਉਂਦਿਆਂ ਹੋਇਆਂ ਘਰਾਂ ਘਰਾਂ ਵਿੱਚ ਭਿੱਖਿਆ ਮੰਗਦੇ ਹੁੰਦੇ ਹੈ ਕਿਤੇ ਆਟਾ ਰਾਮ ਜੀ ਕਿਤੇ ਮੱਖਣੀ ਰਾਮ ਜੀ ਕਿਤੇ ਦੁੱਧ ਰਾਮ ਜੀ ਹੇ ਭਿੱਖਾ ਨਾਮ ਆਧਾਰੰ ਕਹਿੰਦੇ ਨਾਮ ਦੀ ਭਿੱਖਿਆ ਮੰਗ ਜਦੋਂ ਗੁਰੂ ਦੇ ਕੋਲ ਜਾਂਦਾ ਗੁਰੂ ਦੀ ਹਜ਼ੂਰੀ ਵਿੱਚ ਪਹੁੰਚਦਾ ਹੈ ਉੱਥੇ ਬਾਕੀ ਨਾ ਮੰਗ ਨਾਮ ਦੀ ਭਿੱਖਿਆ ਮੰਗ ਇਹ ਸਾਰ ਸੰਗਤ ਰੂਪੀ ਘਰਾਂ ਘਰਾਂ ਵਿੱਚ ਜਾ ਕੇ ਗੁਰੂ ਦੀ ਹਜ਼ੂਰੀ ਵਿੱਚ ਪਹੁੰਚ ਕੇ ਨਾਮ ਦੀ ਭਿੱਖਿਆ ਮੰਗ ਹਜ਼ੂਰੀ ਨਾਮ ਦੀ ਭਿੱਖਿਆ ਮੰਗ ਕੇ ਫਿਰ ਪਾਉਣੀ ਹੈ ਕਾਹਦੇ ਵਿੱਚ ਝੋਲੀ ਵਿੱਚ ਪਾਈ ਦੀ ਹੁੰਦੀ ਨਾ ਭਿੱਖਿਆ ਇਹ ਪਿੱਛਾ ਨਾਮ ਆਧਾਰ ਜਿਹੜੀ ਸ਼ਰਧਾ ਹੈ ਇਹ ਹੈ ਝੋਲੀ ਇਹ ਸ਼ਰਧਾ ਨੂੰ ਝੋਲੀ ਬਣਾਏ ਸ਼ਰਧਾ ਰੂਪੀ ਝੋਲੀ ਵਿੱਚ ਹਾਂ ਗੁਰੂ ਕੋਲੋਂ ਸਾਧੂਆਂ ਕੋਲੋਂ ਨਾਮ ਦੀ ਭਿੱਖਿਆ ਮੰਗ ਕੇ ਇਹ ਤੂੰ ਸ਼ਰਧਾ ਰੂਪੀ ਝੋਲੀ ਵਿੱਚ ਪਾ ਸ਼ਰਧਾ ਨਾਮ ਨਾਮ ਮੰਗ ਕੇ ਤੇ ਸ਼ਰਧਾ ਨਾਲ ਨਾਮ ਜਪ ਗ੍ਰਹਿਣ ਕਰ
ਬਾਜੈ ਪਰਮ ਤਾਰ ਤਤ ਹਰ ਕੋ
ਹਾਂ ਇਸ ਤਰ੍ਹਾਂ ਹੋਰ ਇੱਕ ਵੱਡਾ ਬਾਜਾ ਹੁੰਦਾ ਜਿਹਦੀ ਜ਼ਿਆਦੀ ਆਵਾਜ਼ ਆਉਂਦੀ ਹੈ ਬਾਜੇ ਪਰਮ ਤਾਰ ਤਤ ਹਰ ਕੋ ਜਿਹੜਾ ਤਤ ਰੂਪ ਹਰੀ ਹੈ ਉਹਨੂੰ ਜਿਹੜਾ ਪ੍ਰਾਪਤ ਕਰਨਾ ਹੈ ਉਹ ਦੇਖ ਲਈ ਮੇਰੇ ਕੋਲ ਤਾਂ ਬਾਜੀ ਬਾਜੀ ਹੈ ਤੇ ਸਰੂਪ ਤੇ ਦੇਖ ਲਈ ਜੇ ਬਾਜੇ ਅਰਥ ਕੋਈ ਨਹੀਂ ਬਚਣਾ ਹੀ ਹੈ ਬਾਜੇ ਪਰਮ ਤਾਰ ਤਤ ਹਰ ਕੋ ਜਿਹੜਾ ਤਤ ਸਰੂਪ ਹਰੀ ਨੂੰ ਉਹ ਪ੍ਰਾਪਤ ਹੋਣਾ ਹੈ ਤਤ ਸਰੂਪ ਹਰੀ ਦਾ ਪ੍ਰਗਟ ਹੋਣਾ ਹੈ ਇਹੀ ਕਹਿੰਦੇ ਪਰਮ ਤਾਰ ਦਾ ਵੱਡੀ ਤਾਰ ਦਾ ਬੱਜੇ ਬਾਜੇ ਦਾ ਵੱਜਣਾ ਹੈ ਇਹੀ ਵੱਡਾ ਬਾਜਾ ਵਜਾਉਣਾ ਹੈ ਜਿਹੜਾ ਤਤ ਸਰੂਪ ਹਰੀ ਨੂੰ ਉਹ ਪ੍ਰਗਟ ਕਰਨਾ ਹੈ ਜਾਂ ਪ੍ਰਗਟ ਹੋਣਾ ਜਿਹੜਾ ਤਰ ਸਰੂਪ ਹਰੀ ਦਾ ਇਹੀ ਸਭ ਤੋਂ ਵੱਡਾ ਬੱਜਣਾ ਕਹਿੰਦੇ ਬੱਜਣਾ ਤੇ ਵਜਾਉਣਾ ਹੈ
ਉਪਜੈ ਰਾਗ ਰਸਾਰੰ
ਕਿਉਂਕਿ ਜਿਹੜਾ ਪਰਮੇਸ਼ਰ ਪ੍ਰਗਟ ਹੋ ਗਿਆ ਫਿਰ ਸਾਰੀ ਦੁਨੀਆਂ ਵਿੱਚ ਹੀ ਉਹ ਬਾਜਾ ਬੱਜ ਜਾਂਦਾ ਸਾਰੀ ਦੁਨੀਆਂ ਵਿੱਚ ਹੀ ਪ੍ਰਸਿੱਧ ਹੋ ਜਾਂਦਾ ਦੂਜਾ ਤਾਂ ਬਾਜਾ ਹੈ ਭਾਵੇਂ ਕਿੱਡਾ ਵੱਡਾ ਹੋਵੇ ਉਹ ਕਿੱਡੀ ਕੁ ਦੂਰ ਸੁਣ ਪਊਗਾ ਚਲੋ ਜੇ ਬਹੁਤਾ ਹੋਊ ਕਵੀ ਫਿਰ ਉਹ ਕੋਈ ਸਪੀਕਰ ਲਾ ਲੂ ਮਾਈਕ ਰੱਖ ਲੂ ਫਿਰ ਜਿੱਥੇ ਕੁ ਤਿੱਕਰ ਉਹਦੀ ਹੈਗੀ ਹੈ ਉਹ ਸ਼ਕਤੀ ਉੱਥੋਂ ਤਿੱਕਰ ਆਵਾਜ਼ ਸੁਣਾਈ ਦੂ ਅੱਗੇ ਤਾਂ ਨਹੀਂ ਵੀ ਬ੍ਰਹਮੰਡਾਂ ਵਿੱਚ ਆਕਾਸ਼ਾਂ ਪਤਾਲਾਂ ਵਿੱਚ ਸੁਣਾ ਦੀ ਉਹ ਬਾਜਾ ਅਤੇ ਜਿਹੜਾ ਹਰੀ ਦਾ ਪ੍ਰਗਟ ਹੋਣਾ ਹੈ ਇਹ ਬਹੁਤ ਵੱਡੇ ਬਾਜੇ ਦਾ ਬੋਲਣਾ ਇਹ ਤਾਂ ਸਾਰਿਆਂ ਵਿੱਚ ਪ੍ਰਸਿੱਧ ਹੋ ਜਾਂਦਾ ਸਾਰਿਆਂ ਵਿੱਚ ਬਾਜਾ ਬੱਜ ਜਾਂਦਾ ਵੀ ਇਹਨੇ ਵੀ ਰੱਬ ਨੂੰ ਪਾ ਲਿਆ ਰੱਬ ਨੂੰ ਪਾ ਲਿਆ ਲੋਕ ਉਹਦੇ ਦਰਸ਼ਨ ਕਰਨ ਲਈ ਚੱਲ ਚੱਲ ਕੇ ਆਉਂਦੇ ਹੁੰਦਾ ਤਾਂ ਮਨੁੱਖੀ ਹੈ ਉਹ ਪਰ ਹਰੀ ਨੂੰ ਉਹਨੇ ਜਿਹੜਾ ਪ੍ਰਗਟ ਕਰ ਲਿਆ ਸੁਣੋ ਬਾਜਾ ਬੱਜ ਗਿਆ ਸਾਰੇ ਪ੍ਰਸਿੱਧ ਹੋ ਜਾਂਦੇ ਆ ਕਬੀਰ ਦਾ ਬਾਜਾ ਬੱਜਦਾ ਭਾਵੇਂ ਹੈ ਨਹੀਂ ਸ਼੍ਰੀ ਕਰਕੇ ਰਵਿਦਾਸ ਭਗਤ ਦਾ ਬਾਜਾ ਬੱਜਦਾ ਆ ਤੁਹਾਡੇ ਸਾਹਮਣੇ ਹੈ ਵੀ ਹੁਣ ਜਦੋਂ ਉਹਦਾ ਦਿਨ ਆ ਗਿਆ ਜਨਮ ਦਿਨ ਦਾ ਉਹਦੇ ਬਾਜੇ ਬੱਜਣ ਲੱਗ ਪੈਣਗੇ ਦੂਜੇ ਵੀ ਇਸ ਤਰ੍ਹਾਂ ਜਿਹੜਾ ਹਰੀ ਦਾ ਪ੍ਰਗਟ ਹੋਣਾ ਹੈ ਸਾਖਿਆਤਕਾਰ ਹੋਣਾ ਇਹ ਸਭ ਤੋਂ ਵੱਡੇ ਬਾਜੇ ਦਾ ਵੱਜਣਾ ਵਜਾਉਣਾ ਹੈ
ਉਗਟੈ ਤਾਨ
ਉਪਜੈ ਰਾਗ ਰਸਾਰੰ ਫਿਰ ਇਹਦੇ ਵਿੱਚੋਂ ਰਾਗ ਨੂੰ ਪ੍ਰੇਮ ਦਾ ਹੈ ਜਿਹੜਾ ਪ੍ਰੇਮ ਰੂਪੀ ਰਾਗ ਹੈ बड़ा रसारों के रसदाई, बड़ा सुंदर ओह पैदा होएगा। ये सोना प्रेम रूपी जिहड़ा राग है, ये फिर उपजा किए पैदा होवेगा। तो बाजे विचों सोना राग पैदा हुंदा है ना, जदों कोई स्वर विच बजाए तां उही हुंदा है ना। ये जरा कोई मन नूं सुर करके, सुरत रूप तारा नूं सुरत करके फिर सिमरन करूगा, कोई अभ्यास करूगा, फिर सुरताल विच ही बाजा बजदा। ओ कहिंदे जिहड़ा प्रेम प्रेम परमेश्वर दे नाल, गुरु नाल, नाम नाल प्रेम प्यार करना है, ये फिर सोहना राग पैदा होएगा, बड़ा रसदाई नंदताई।
उगटै तान तरंग रंग अत,
जिहड़ा अति रंगी किए रंग किए प्रेमी प्यारे होणा, गुरु दे नाम दे परमेश्वर दे साध संगत दे, जिहड़ा बहुते प्रेमी प्यारे होणा है, ये उगटै तान तरंग। फिर कहते तान तरंग पैदा होएगा, ओ रोही ते अवरोही राही जड़ी कोई आवाज जी हुंदी, स्वर हुंदी है, यो नू तान तरंग तान दी लहर कहते है, या तान दा अलाप। जो सारे गा मा पा दा नी सा, ए रोही तान तरंग है, ए रोही तान दी लहर है। फिर जरा नी दा पा मा गा रे सा हेठा नोना, जिवें जदों विद्यार्थियों नूं रागी सिंह राग विद्या शुरू करते, उदों ये तान तरंग तो ही शुरू करते। सब तो पहले ही कहते भी तू आ पका सारे गम पा दा नी सा, ना दी नींदा पा मंगा रगे सा। वो तान जाना उन्हों रोही कहते तान तरंग, जरा वो हेठा नोना स्वर दा नींदा पा मंगा रे सा कहना, हेठ उतों हेठा नोना उन्हों अवरोही तान तरंग कहते है। कहते उधर नहीं तेन साज लैके लोड़, तान तरंग लाभ करन दी लोड़। इधर कहते उपजै तान तरंग रंग आत, जिहड़ा परमेश्वर वाहिगुरु दे नाम दा, गुरु दे सार संग दा प्रेमी होना है, ये बड़ा भारी तान तरंग पैदा होएगा, ये बड़ा सोहना अलाप पैदा होएगा।
ज्ञान गीत बंधान,
इस तरह जिहड़ा रब्बी ज्ञान दी प्राप्ति हो जानी है, रबी ज्ञान हो जाना है, ये कहते गीतां दा बंधान है। ये गीत गाउण दे कोई बंध बंधान होंदे, निजम असूल होंदे है, एवें तां नहीं गीत गाए कोई असूल नाल ही गाए जांदे, हरेक तां नहीं गीत गा सकदा। इस तरह जिहड़ा रबी ज्ञान दा प्राप्त करना, रबी ज्ञान हो जाना है, यही कहते असली गीत दे बधान है, असली गीत गाउण दे निज महान असूल हन।
चक चक रहे देव दानव मन,
इहदे नाल कहते बड़ी उच्ची अवस्था हो जाती है, उस अवस्था उच्ची नूं देख देख के जेड़े देवते है वह भी चकिए देख के चकिए हैरान हो रहे है भी ਡਾਕੋ ਉੱਚੀ ਉਸਤਾ ਵਾਲਾ ਹੈ। ਜਿਹੜੇ ਦਾਨੋ ਹੈ ਉਹ ਵੀ ਚੱਕੀਏ ਦੇਖ ਕੇ ਚੱਕੀਏ ਹੈਰਾਨ ਹੋ ਰਹੇ ਹੈ। ਜਿਹੜੇ ਮੁਨੀ ਲੋਕ ਉਹ ਵੀ ਐਸੀ ਵਸਤਾ ਨੂੰ ਚੱਕੀਏ ਦੇਖ ਕੇ ਚੱਕ ਰਹੇ ਕਿ ਹੈਰਾਨ ਹੋ ਰਹੇ ਹਨ। ਆਚਾਰਜ ਹੋ ਰਹੇ ਹੱਕੇ ਬੱਕੇ ਹੋ ਰਹੇ ਹਨ।
ਸ਼ਕ ਸ਼ਕ ਵਿਓਮ ਵਿਵਾਨ,
ਹਾਂ ਸ਼ਕ ਸ਼ਕ ਵਿਵਾਨ, ਜਿਹੜੇ ਵਿਵਾਨਾਂ ਤੇ ਚੜੇ ਹੋਏ ਹੈ ਹੋ ਦੇਵਤੇ ਨੇ, ਉਹ ਵੀ ਕਹਿੰਦੇ ਜਿਹੜੇ ਵਿਵਾਨੂ ਸ਼ਕ ਸੋਹਣੇ ਵਿਵਾਨਾਂ ਤੇ ਚੜੇ ਹੋਏ ਹੈ ਉਹ ਐਸੇ ਦੇਵਤੇ ਵੀ ਆਕਾਸ਼ ਵਿੱਚ ਸ਼ਕੀਏ, ਉਹ ਸੋਭਾ ਵਾਲੇ ਹੋ ਰਹੇ ਹੈ, ਸੋਭਾ ਵਾਲੇ ਵਿਵਾਨਾਂ ਤੇ ਚੜੇ ਹੋਏ ਸੋਭ ਰਹੇ ਹਨ, ਸੋਭਾ ਪਾ ਰਹੇ ਹਨ। ਵਿਵਾਨੂ ਸ਼ਕ ਇਸੇ ਤਰ੍ਹਾਂ ਸ਼ਕ ਵਿਓਮ, ਸੁਭਾ ਵਾਲੇ ਜਿਹੜੇ ਵਿਵਾਨ ਹੈ ਉਹਨਾਂ 'ਤੇ ਚੜੇ ਹੋਏ ਵਿਓਮ ਆਕਾਸ਼ ਛਕੇ ਸੋਭਾ ਪਾਰੇ ਸੋਭਾ ਵਾਲੇ ਹੋ ਰਹੇ ਹੈ ਸੋ ਰਹੇ ਹਨ।
ਆਤਮ ਉਪਦੇਸ਼ ਭੇਸ ਸੰਜਮ ਕੋ,
ਹਾਂ ਆਤਮ ਜਿਹੜਾ ਆਤਮਾ ਨੂੰ ਮਨ ਨੂੰ ਬਸ ਕਰਕੇ ਰੱਖਣਾ ਹੈ, ਇਹੀ ਅਸਲੀ ਉਪਦੇਸ਼ ਹੈ ਸਭ ਤੋਂ ਮਹਾਨ। ਤੇ ਭੇਸ ਸੰਜਮ ਕੋ, ਜਿਹੜਾ ਸੰਜਮ ਰੱਖਣਾ ਹੈ ਇਹ ਅਸਲੀ ਭੇਸ ਹੈ। ਬਾਹਰਲਾ ਭੇਖ ਤਾਂ ਕੋਈ ਖਾਸ ਨਹੀਂ ਹੈ, ਉਹ ਤਾਂ ਸਰੀਰ ਦਾ ਪਰਦਾ ਕਰਨਾ, ਨਿਗੇ ਢੱਕਣਾ, ਜਿਹੋ ਜਿਹਾ ਮਰਜ਼ੀ ਕਰ ਲਓ, ਉਹਦਾ ਕੋਈ ਲਾਭ ਨਹੀਂ ਹੈ। ਜਿਹੜਾ ਸੰਜਮ ਹੈ ਨਾ ਇਹ ਅਸਲੀ ਭੇਸ ਹੈ। ਉਹ ਹੈਗਾ ਵੀ ਜਿਹੜਾ ਹਮੇਸ਼ਾ ਤਪ ਕਰਦੇ ਰਹਿਣਾ ਹੈ, ਗੁਰਸੇਵਾ ਤਪਾਂ ਸਿਰ ਤਪ ਸਾਰ, ਤਪ ਨਾ ਚਿਤ ਕੀ ਇਕਾਗਰਤਾ ਚਾਲੀਏ। ਇਹ ਜਿਹੜਾ ਤਪ ਕਰਨਾ ਇਹ ਵੀ ਕਹਿੰਦੇ ਸੋਹਣਾ ਭੇਸ ਹੈ, ਐਸਾ ਸੰਜਮ ਵੀ ਸੋਹਣਾ ਭੇਸ਼ ਹੈ। ਫਿਰ ਜਿਹੜਾ ਉਹ ਸਰੀਰ ਦੀ ਹਮੇਸ਼ਾ ਪਵਿੱਤਰਤਾ ਹੀ ਰੱਖਣੀ, ਸਫਾਈ ਰੱਖਣੀ ਹੈ, ਇਹ ਵੀ ਜਿਹੜਾ ਐਸਾ ਸੰਜਮ ਇਹ ਵੀ ਸੋਹਣਾ ਭੇਸ ਹੈ, ਸੋਹਣਾ ਲਿਬਾਸ ਹੈ। ਇੱਕ ਤਾਂ ਹੈ ਨਾ ਵੀ ਨਹਾਉਣਾ ਹੀ ਨਹੀਂ 6-6 ਮਹੀਨੇ, ਉਹਦਾ ਬੁਰਾ ਭੇਸ ਹੈ ਨਾ। ਹਮੇਸ਼ਾ ਸਰੀਰ ਦੀ ਸਫਾਈ ਰੱਖਣੀ, ਪਵਿੱਤਰਤਾ ਰੱਖਣੀ, ਸਵੱਛ ਰੱਖਣਾ ਸਰੀਰ ਨੂੰ, ਇਹ ਸੋਹਣਾ ਸੰਜਮ ਭੇਸ ਹੈ। ਇਸ ਤਰ੍ਹਾਂ ਸੰਤੋਖ ਰੱਖਣਾ, ਜੋ ਲੱਭ ਜਾਏ ਉਹ ਸ਼ਖਸ ਗਾ ਕੇ ਉਹਦੇ ਵਿੱਚ ਪ੍ਰਸੰਨ ਰਹਿਣਾ, ਸੰਤੁਸ਼ਟ ਰਹਿਣਾ, ਇਹ ਵੀ ਬੜਾ ਸੋਹਣਾ ਸੰਜਮ ਦਾ ਭੇਸ ਹੈ। ਇਤਾਰੇ ਕਹਿੰਦੇ ਜਿਹੜਾ ਕੋਈ ਸੰਜਮ ਦਾ ਇਹ ਭੇਸ ਰੱਖਣਾ ਧਾਰਨ ਕਰੇ,
ਜਾਪ ਸੋ ਅਜਪਾ ਜਾਪੈ,
ਹਾਂ ਜਾਪ ਸੋ ਅਜਪਾ ਜਾਪੈ, ਜਿਹੜਾ ਅਜਪਾ ਜਾਪ ਕਰਨਾ ਹੈ ਇਹੀ ਜਾਪ ਹੈ। ਜਾਣੀ ਜੇ ਇੱਕ ਤਾਂ ਜਵਾਨ ਜੀ ਹਿਲਾ ਕੇ ਅਸੀਂ ਜਾਪ ਕਰਦੇ ਹਾਂ, ਜੀਵ ਹਿਲਾ ਹਿਲਾ ਕੇ ਕਰਦੇ ਹਾਂ, ਰਸਨਾ ਜਪਤੀ ਤੂੰ ਹੀ ਤੂੰ ਹੀ, ਜਵਾਨ ਤੋਂ ਬੋਲ ਕੇ ਕਰਦੇ ਹੈ, ਉਹ ਜੀਵ ਦਾ ਜਾਪ ਹੈ, ਰਸਨਾ ਦਾ ਜਾਪ ਹੈ। ਇੱਕ ਸਾਸ ਸਾਸ ਸਿਮਰੋ ਗੋਬਿੰਦ, ਵਿਸ਼ਵਾਸ ਸਵਾਸ ਕਰਕੇ ਕੋਈ ਗੋਬਿੰਦ ਦਾ ਸਿਮਰਨ ਕਰਦੇ ਹੋ, ਸਵਾਸਾਂ ਦਾ ਜਾਪ ਹੈ। ਇੱਕ ਸਹਸਾ ਤੋਂ ਬਗੈਰ, ਸਹਾਇਤਾ ਤੋਂ ਬਗੈਰ, ਜੋ ਜੀਵ ਦੀ ਸਹਾਇਤਾ ਤੋਂ ਬਗੈਰ ਵੀ ਜਾਪ ਹੈ। ਹੋ ਕੀ ਹੈ ਜਦੋਂ ਚਿਤ ਦੀ ਬਿਰਤੀ ਦੀ ਇਕਾਗਰ ਕਰਕੇ ਅਸੀਂ ਚਿੰਤਨ ਕਰਾਂਗੇ, ਸਿਮਰਨ ਕਰਾਂਗੇ ਚਿਤ ਦੀ ਇਕਾਗਰਤਾ ਨਾਲ, ਉਹ ਹੈ ਅਜਪਾ ਜਾਪ। ਉਹ ਪਹਿਲਾਂ ਇਹ ਜਵਾਨ ਦੇ ਜਾਪ ਕਰਨ ਨਾਲ ਹੀ, ਫਿਰ ਕਿਤੇ ਜਿਹੜਾ ਅਜਪਾ ਜਾਪ ਹੁੰਦਾ ਪਹਿਲਾਂ ਨਹੀਂ ਹੁੰਦਾ। ਜੇ ਪਹਿਲਾਂ ਉਡਾੜਾ ਹੀ ਪੜ੍ਹਨਾ ਪੈਂਦਾ, ਫਿਰ ਮਾਰਨੀ ਪੜ੍ਹਨੀ ਪੈਂਦੀ ਹੈ, ਫਿਰ ਉਹ ਬਾਲ ਛੋਟਾ ਜਿਹਾ ਬਾਲ ਉਪਦੇਸ਼ ਹੁੰਦਾ, ਫਿਰ ਵੱਡਾ ਬਾਲ ਉਪਦੇਸ਼ ਹੁੰਦਾ, ਫਿਰ ਪਹਿਲੀ ਦੀ ਕਿਤਾਬ ਲੱਗ ਜਾਂਦੀ, ਫਿਰ ਦੂਜੀ ਤੀਜੀ ਦੀ, ਉਹ ਨੰਬਰਵਾਰ ਪੌੜੀ 'ਤੇ ਹੈ। ਇਹ ਸਭ ਤੋਂ ਪਹਿਲਾਂ ਤਾਂ ਜਵਾਨ ਤੋਂ ਹੀ ਉੱਚੀ ਉੱਚੀ ਜਪਣਾ, ਜਿਵੇਂ ਅਸੀਂ ਪ੍ਰਸ਼ਾਦਾ ਜਿਵੇਂ ਛਕਣ ਲੱਗਦੇ ਹਾਂ ਵਰਕੀ ਜੀ ਮੂੰਹ 'ਚ ਪਾ ਕੇ ਉਹਨੂੰ ਚਿੱਥੀ ਤੁਰੇ ਜਾਂਦੇ ਹਾਂ, ਜਿਹਦਾ ਚਿੱਥੀ ਜਾਂਦੇ ਹਾਂ ਫਿਰ ਵੇਖ ਲਓ ਉਹ ਆਪੇ ਹੌਲੀ ਹੌਲੀ ਹੇਠਾਂ ਉਤਰ ਜਾਂਦੀ ਹੈ। ਅਤੇ ਊਂ ਜੇ ਅਸੀਂ ਬੁਰਕੀ ਜੀ ਸਿੱਧੀ ਨਗਾਉਣਾ ਚਾਹੀਏ ਨਾ ਚਿੱਥੇ ਤੋਂ ਬਗੈਰ, ਫਿਰ ਕਈ ਵਾਰੀ ਤਾਂ ਸੰਗ 'ਚ ਹੀ ਵੱਜਦੀ ਹੱਥੋਂ ਆ ਜਾਂਦਾ, ਜ਼ਿਆਦਾ ਵੱਜਦੇ ਤਾਂ ਕਈ ਵਾਰੀ ਭੋਗ ਹੀ ਪੈ ਜਾਊਗਾ। ਇਸ ਕਰਕੇ ਜਿਹੜਾ ਨੰਬਰ ਵਾਰ ਹੈ ਜਾ ਪਹਿਲਾਂ ਜ਼ੁਬਾਨ ਤੋਂ ਫਿਰ ਉਹ ਕੰਠ ਵੀ ਚਲਾ ਜਾਊਗਾ, ਫਿਰ ਇਸੇ ਤਰ੍ਹਾਂ ਹੇਠਾਂ ਉੱਤਰ ਜਾਊ, ਫਿਰ ਹਿਰਦੇ ਵਿੱਚ ਚਲਾ ਜਾਊ, ਫਿਰ ਇਸ ਤਰ੍ਹਾਂ ਜਦੋਂ ਚਿੱਤ ਦੀ ਇਕਾਗਰਤਾ ਨਾਲ ਚਿੰਤਨ ਕਰਾਂਗੇ ਉਹਦਾ ਨਾਮ ਉਹ ਜਪਾ ਜਾਪ ਹੈ, ਉਹ ਫਿਰ ਆਪੇ ਹੀ ਹੋਈ ਜਾਂਦਾ ਚਿੱਤ ਦੀ ਇਕਾਗਰਤਾ ਨਾਲ। ਇੱਧਰ ਤਾਂ ਜ਼ੁਬਾਨ ਤੋਂ ਫਿਰ ਜਪਣਾ ਪੈਂਦਾ ਹੈ ਨਾ, ਉਹ ਜਪਣਾ ਨਹੀਂ ਪੈਂਦਾ, ਉਹ ਆਪੇ ਹੀ ਹੋਈ ਜਾਂਦਾ ਹੈ, ਉਹ ਅਭਿਆਸ ਨਾਲ ਸਾਧਨ ਕਰਨ ਨਾਲ ਫਿਰ ਇਹ ਬਖਸ਼ਿਸ਼ ਹੋ ਜਾਂਦੀ ਹੈ। ਜਾਪ ਸੋ ਜਪਾ ਜਾਪੈ, ਕਹਿੰਦੇ ਜਿਹੜਾ ਅਜਪਾ ਜਾਪਦਾ ਕਰਨਾ ਹੈ ਇਹੀ ਅਸਲੀ ਜਾਪ ਕਰੇ, ਹੇ ਮਨਾ ਤੂੰ ਐਸਾ ਜਾਪ ਕਰ
ਸਦਾ ਰਹੇ ਕੰਚਨ ਸੀ ਕਾਇਆ।
ਜੇ ਭਲਾ ਤੂੰ ਇਸ ਤਰ੍ਹਾਂ ਦਾ ਅਜਾਜ ਜਾਪ ਕਰਨ ਰੂਪ ਜਾਪ ਕਰੇਗਾ, ਜੇ ਮਨ ਭਲਾ ਪੁੱਛ ਲਏ ਵੀ ਫਿਰ ਮੈਨੂੰ ਲਾਭ ਕੀ ਹੋਊਗਾ, ਫਲ ਕੀ ਮਿਲੂਗਾ, ਕੋਈ ਵੀ ਅਸੀਂ ਕਿਸੇ ਨੂੰ ਕਹੀਏ ਤੇ ਮਨ ਕਹੂਗਾ ਨਾ ਵੀ ਇਹ ਕਰਤਾ ਲਾਂਗੇ ਸੰਤੋ ਇਹ ਮਿਲੂ ਸਾਨੂੰ ਕੀ, ਉਹ ਮਨ ਫਿਰ ਜਵਾਨ ਰਾਹੀਂ ਬੋਲੂਗਾ ਇਹ ਦੱਸੋ ਜੀ ਕੀ ਮਿਲੂ। ਤੇ ਮਨ ਨੂੰ ਕਹਿੰਦੇ ਆ ਸਦਾ ਰਹੇ ਕੰਚਨ ਸੀ ਕਾਇਆ, ਹੇ ਮੇਰੇ ਮਨਾ ਜੇ ਤੂੰ ਜਪਾ ਜਾਪ ਕਰਨ ਰੂਪ ਜਾਪ ਕਰੇਗਾ, ਸਦਾ ਰਹੇ ਕੰਚਨ ਸੀ ਕਾਇਆ, ਜਿਵੇਂ ਸੋਨਾ ਹੁੰਦਾ ਨਾ ਸੋਨੇ ਵਰਗੀ ਤੇਰੀ ਦੇਹ ਰਹੂਗੀ, ਯਾਨੀ ਸੋਨੇ ਵਾਂਗੂ ਦੇਹ ਤੇਰੀ ਚਮਕੂਗੀ। ਉਹ ਸੋਨਾ ਚਮਕਦਾ ਦਮਕਦਾ ਹੁੰਦਾ ਹੈ, ਇਸ ਤਰ੍ਹਾਂ ਸੋਨਾ ਕੀਮਤੀ ਹੁੰਦਾ ਹੈ, ਜਿਉਂ ਦੇਹ ਤੇਰੀ ਕੀਮਤੀ ਬਣ ਜਾਊਗੀ। ਹੁਣ ਤਾਂ ਇਹ ਹੱਡ ਚਾਮੀ ਹੈ ਲੋਸੜਾ ਹੈ, ਸੋਨੇ ਵਰਗੀ ਦੇਹ ਬਣ ਗਈ ਹੈ ਜਪਾ ਜਾਪ ਨਾਲ, ਫਿਰ ਜਿਵੇਂ ਸੋਨੇ ਨੂੰ ਚੁੱਕਦੇ ਭੱਜ ਭੱਜ ਕੇ, ਸੋਨੇ ਨੂੰ ਦੇਖਦੇ ਨੀਝ ਲਾ ਲਾ ਕੇ, ਫਿਰ ਉਸ ਸਰੀਰ ਨੂੰ ਲੋਕ ਨੀਝ ਲਾ ਲਾ ਕੇ ਵੀ ਇਹਨਾਂ ਸੰਤਾਂ ਦੇ ਦਰਸ਼ਨ ਕਰ ਲਓ, ਬਾਬਿਆਂ ਦੇ, ਬ੍ਰਹਮ ਗਿਆਨੀਆਂ ਦੇ, ਤਤਵਿਆਂ ਦੇ। ਜੇ ਭਲਾ ਉਹਨੂੰ ਕਹੇ ਵੀ ਇਹ ਹੱਡ ਚੰਮੀ ਹੈ ਸਰੀਰ, ਤੇਰੇ ਕੋਲ ਵੀ ਹੱਡ ਚੰਮ ਦਾ ਸਰੀਰ ਹੈਗਾ, ਤੂੰ ਇਹਦੇ ਦਰਸ਼ਨ ਕਰਕੇ, ਕਹਿੰਦੇ ਨਹੀਂ ਹੁਣ ਵੀ ਇਹ ਮਹਾਨ ਹੈ। ਇੱਥੇ ਕਹਿੰਦੇ ਜਦੋਂ ਜਪਾ ਜਾਪ ਰੂਪ ਜਾਪ ਹੋਵੇਗਾ ਫਿਰ ਲਾਭ ਹੋਏਗਾ ਮਨਾ, ਤੇਰੀ ਜਿਹੜੀ ਦੇਹ ਹੈ ਹਮੇਸ਼ਾ ਸੋਨੇ ਵਰਗੀ ਹੋ ਜਾਏਗੀ।
ਕਾਲ ਨਕਬ ਹੂੰ ਵਿਆਪੈ,
ਬੇਕੀਮਤੀ ਇਹ ਦੇਹ ਹੋ ਜਾਏਗੀ। ਹੁਣ ਤੈਨੂੰ ਨਰੂ ਮਰੈ ਨਰ ਕਾਮਨਾ ਆਵੈ, ਪਸ਼ੂ ਮਰੈ ਦਸ ਕਾਜ ਸੁਭਾਰੈ, ਵੀ ਜੇ ਮਨੁੱਖ ਮਰ ਜੇ ਮਨੁੱਖ ਦਾ ਸਰੀਰ ਹੱਡ ਚੰਬ ਕਿਸੇ ਨਹੀਂ ਆਉਂਦਾ ਹੈ, ਸਗੋਂ ਮਰ ਜੇ ਤੇ ਰੁਪਈਏ ਖਰਚ ਕਰਾਉਂਦਾ ਸਰੀਰ। ਦੇਖ ਲਓ ਜਦੋਂ ਕੋਈ ਮਰ ਜਾਂਦਾ ਸਰੀਰ ਕਿੰਨੇ ਰੁਪਈਏ ਖਰਚ ਕਰਨੇ ਪੈਂਦੇ ਹੈ, ਤੇ ਪਸ਼ੂ ਮਰੈ ਦਸ ਕਾਜ ਸੁਭਾਰੈ, ਜੇ ਪਸ਼ੂ ਮਰ ਜੇ ਕਹਿੰਦੇ ਦਸ ਕੰਮ ਸੁਭਾਰਦਾ, ਦਸ ਕੁ ਜੋੜੇ ਤਾਂ ਘੱਟੋ ਘੱਟ ਬਣ ਹੀ ਜਾਂਦੇ ਨਾ ਕਿਸੇ ਦੇ, ਤੇ ਮਨੁੱਖ ਮਰ ਜੇ ਇਹਦੇ ਜੋੜੇ ਬਣ ਜਾਣਗੇ, ਕੁਛ ਨਹੀਂ ਮਰਦਾ ਇਹ ਕੋਈ ਖਰਚ ਕਰਾਉਂਦਾ, ਉਹ ਪਸ਼ੂ ਮਰਦਾ ਦਸ ਕਾਜ ਸੁਭਾਰਦਾ, ਦਸਾਂ ਦਾ ਪੈਰਾਂ ਦਾ ਜੋੜਾ ਬਣ ਕੇ ਕੰਡਿਆਂ ਤੋਂ ਬਚਾਉਂਦਾ ਹੈ। ਇਸ ਕਰਕੇ ਜਿਹੜਾ ਪਰਮੇਸ਼ਰ ਦੇ ਨਾਮ ਤੋਂ ਸਿਮਰ ਤੋਂ ਬਗੈਰ ਕੋਈ ਦੇਹ ਹੈ ਇਹ ਤਾਂ ਪਸ਼ੂ ਤੋਂ ਵੀ ਮਾੜੀ ਹੈ, ਹੋਏ ਜੇ ਨਾਮ ਜਪਦੀ ਹੈ ਫਿਰ ਇਹ ਦੇਹ ਸੋਨੇ ਵਰਗੀ ਹੈ ਕੰਚਨ ਵਰਗੀ ਹੈ, ਫਿਰ ਕਾਲ ਨਾ ਕਹੂੰ ਵਿਆਪੈ। ਹੁਣ ਤਾਂ ਵਾਰ ਵਾਰ ਕਾਲ ਇਹਨੂੰ ਆ ਕੇ ਚਿੰਬੜਦਾ, ਕਾਲੇ ਦਿਨ ਮਨਾਉਂਦਾ ਹੈ, ਇਹਦੇ ਫਿਰ ਕਾਲ ਕਦੇ ਵਿਆਪੇਗਾ ਨਹੀਂ, ਕਾਲ ਕਦੇ ਇਹਨੂੰ ਚਿੰਬੜੇਗਾ ਨਹੀਂ, ਇਹ ਦੇਹ ਤੇਰੀ ਅਮਰ ਅਮਲਾਸ਼ੀ ਹੋ ਰਹੇਗੀ, ਕਾਲ ਤੋਂ ਰਹਿਤ ਹੋ ਜਾਏਗੀ ਮਨਾ।
ਰਾਮ ਕਲੀ ਪਾਤਸ਼ਾਹੀ ਦਸਵੀਂ ਪ੍ਰਾਨੀ ਪਰਮ ਪੁਰਖ ਪਗ ਲਾਗੋ।
ਹੁਣ ਪਹਿਲਾ ਮਨ ਨੂੰ ਕਿਹਾ ਸੀ, ਹੁਣ ਵੀ ਕਿਸੇ ਦਾ ਨਾਂ ਨਹੀਂ ਲਿਆ, ਹੁਣ ਪ੍ਰਾਨੀ ਕਹਿੰਦੇ ਹੈ ਵੀ ਜਿਨ੍ਹਾਂ ਦੇ ਸਰੀਰਾਂ ਵਿੱਚ ਪ੍ਰਾਣ ਵਗਦੇ ਹੈ, ਸਵਾਸ ਚੱਲਦੇ ਹੈ, ਮਰਿਆ ਨੇ ਕੀ ਸੁਣਨਾ ਹੈ, ਵੇ ਪ੍ਰਾਣਾ ਧਾਰੀ ਜੀਵੋ ਪਰਮ ਪੁਰਖ ਪਗ ਲਾਗੋ। ਜੇ ਤੁਸੀਂ ਚਰਨੀ ਲੱਗਣਾ ਹੈ ਨਾ, ਐਵੇਂ ਨਾ ਇਹਦੇ ਉਹਦੇ ਚਰਨੀ ਲੱਗਦੇ ਫਿਰੋ, ਜਿਹੜਾ ਪਰਮ ਪੁਰਖ ਹੈ ਉਹਦੇ ਚਰਨੀ ਲੱਗੋ, ਉਹ ਸਭ ਤੋਂ ਵੱਡਾ ਪੁਰਖ ਹੈ, ਅਕਾਲ ਪੁਰਖ ਹੀ ਹੈ ਪਰਮੇਸ਼ਰ। ਇਸ ਕਰਕੇ ਇਹ ਪ੍ਰਾਣਾ ਧਾਰੀ ਜੀਵੋ, ਜੇ ਭਲਾ ਚਾਹੁੰਦੇ ਹੋ, 84 ਦੇ ਚੱਕਰ ਵਿੱਚੋਂ ਨਿਕਲਣੇ ਚਾਹੁੰਦੇ ਹੋ, ਜਨਮਣ ਦੇ ਦੁੱਖਾਂ ਤੋਂ ਬਚਣਾ ਚਾਹੁੰਦੇ ਹੋ, ਜਿਹੜਾ ਪਰਮ ਪੁਰਖ ਹੈ ਉਹਦੇ ਚਰਨੀ ਲੱਗੋ। ਗੁਰੂ ਦੁਆਰਾ ਜਿਹੜਾ ਨਾਮ ਵਿੱਚ ਲੱਗਣਾ ਹੈ, ਇਹ ਪਰਮੇਸ਼ਰ ਦੇ ਚਰਨਾਂ ਨਾਲ ਲੱਗਣਾ ਹੈ। ਇਹ ਪ੍ਰਾਣਾ ਧਾਰੀ ਜੀਓ, ਜਿਹੜਾ ਮਹਾਂਪੁਰਖ ਅਕਾਲ ਪੁਰਖ ਹੈ, ਉਹਦੇ ਨਾਮ ਰੂਪੀ ਚਰਨਾਂ ਨਾਲ ਲੱਗ ਜਾਓ, ਜੁੜ ਜਾਓ।
ਸੋਵਤ ਕਹਾ ਮੋਹ ਨਿੰਦਰਾ ਮੈਂ।
ਇਹ ਪ੍ਰਾਣਾ ਧਾਰੀ ਜੀਵ, ਇਹ ਮੋਹ ਦੀ ਨੀਂਦ ਵਿੱਚ ਤੁਸੀਂ ਸੁੱਤੇ ਪਏ ਹੋ।
ਕਬ ਹੂੰ ਸੁਚੇਤ ਹੋਇ ਜਾਗੋ।
ਕਦੇ ਨਾ ਕਰੇ ਤਾਂ ਜਾਗ ਕੇ ਤੁਸੀਂ ਸੁਚੇਤ ਹੋਈ ਜਾਓ, ਸਾਵਧਾਨ ਹੋਈ ਜਾਓ, ਵੀ ਮੂੰਹ ਦੀ ਨੀਂਦ ਵੀ ਸੁੱਤੇ ਪਿਓ ਪਏ। ਇੱਕ ਤਾਂ ਨਾ ਬਾਹਰਲੀ ਨੀਂਦ, ਇਹ ਤਾਂ 5-7 ਘੰਟਿਆਂ ਤੋਂ ਬਾਅਦ ਲੈ ਜਾਂਦੀ ਹੈ, 7-8 ਘੰਟਿਆਂ ਸਾਥ ਨੂੰ ਸੌਂ ਜਾਓ ਅਤੇ ਮਨੁੱਖ ਜਾਗ ਕੇ ਸੁਚੇਤ ਹੋ ਜਾਂਦਾ। ਇੱਕ ਮੋਹ ਦੀ ਨੀਂਦ, ਇਹਦੇ ਵਿੱਚ ਤਾਂ ਮਨੁੱਖ ਘੂਕ ਸੁੱਤਾ ਕਈ 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 ਜਨਮ ਨਹੀਂ ਜਾਗਦਾ ਹੈ। ਜਿਵੇਂ ਬਜ਼ੁਰਗ ਨੂੰ ਕਹਿੰਦੇ ਸੀ, ਮੋਹ ਤੂੰ ਛੱਡ ਦੇ, ਤੂੰ ਮੋਹ ਨੂੰ ਛੱਡ ਦੇ, ਤੇਰੀ ਹੁਣੇ ਕਲਿਆਣ ਕਰਦੇ ਹਾਂ, ਪਰ ਮੋਹ ਦੀ ਨੀਂਦ ਵਿੱਚ ਐਸਾ ਸੁੱਤਾ, ਕਹਿੰਦਾ ਨਹੀਂ ਜੀ ਮੈਂ ਨਹੀਂ ਕਲਿਆਣ ਕਰਾਉਣੀ। ਉਹ ਬਲਬ ਵੀ ਬਣ ਗਿਆ ਸੀ, ਕੁੱਤਾ ਵੀ ਬਣ ਗਿਆ ਸੀ, ਸੱਪ ਵੀ ਬਣ ਗਿਆ, ਕੀੜੀ ਗੰਦਗੀ ਦਾ ਕੀੜਾ ਬਣਿਆ ਸੀ, ਫਿਰ ਕਿਤੇ ਮੋਹ ਦੀ ਨੀਂਦ ਤੋਂ ਜਾ ਕੇ ਸੁਚੇਤ ਸਾਵਧਾਨ ਹੋਇਆ ਸੀ। ਇਸ ਕਰਕੇ ਕਹਿੰਦੇ, ਸੋਚ ਕਹਾਂ ਮੋਹ ਨਿੰਦਰਾ ਮੈਂ। ਪ੍ਰਾਣਾ ਧਾਰੀ ਜੀਵ, ਜਿਹੜੀ ਮੋਹ ਦੀ ਨੀਂਦ ਦੇ ਵਿੱਚ ਕੀ ਸੁੱਤੇ ਪਏ ਤੁਸੀਂ ਸੌਂ ਰਹੇ ਹੋ, ਕਹੋ ਸੁਚੇਤ ਹੋਏ ਜਾਗੋ। ਕਦੇ ਨਾ ਕਰੇ ਤਾਂ ਤੁਸੀਂ ਜਾ ਕੇ ਸੁਚੇਤ ਹੋਵੋ, ਸਾਵਧਾਨ ਹੋਵੋ, ਮੀਦਨੀ ਤੋਂ ਉੱਪਰ ਉੱਠੋ।
ਰਹਾਉ ਔਰਨ ਕਹਿ ਉਪਦੇਸ਼ਤ ਹੈ ਪਸ।
ਹੈ ਪਸ਼ੂ ਵਰਗੇ ਬੇਸਮਝ, ਕਿਉਂਕਿ ਪਸ਼ੂ ਬੇਸਮਝ ਹੁੰਦਾ ਹੈ, ਹਾਂ ਪਸ਼ੂ ਸਿੰਘ ਮਾਰਦਾ ਹੁੰਦਾ ਬਿਨਾਂ ਵਜ੍ਹਾ ਕਥਾ ਤੋਂ। ਇਹ ਵੀ ਐਵੇਂ ਕਿਸੇ ਨੂੰ ਜਿਹੜੀਆਂ ਬਿਨਾਂ ਵਜ੍ਹਾ ਕਥਾ ਤੋਂ ਤਰਕਾਂ ਕੁਤਰਕਾਂ ਕਰਦਾ, ਇਹ ਸਿੰਘ ਹੀ ਮਾਰਦਾ ਪਸ਼ੂ ਵੀ ਸਮਝ ਮਨੁੱਖ। ਹੋ ਆਪ ਜੀ ਫਰਮਾਉਂਦੇ ਹਨ, ਔਰਨ ਕਹਿ ਉਪਦੇਸ਼ਤ ਹੈ ਪਸ, ਉਹ ਪਸ਼ੂ ਵਰਗੇ ਸਮਝ ਪ੍ਰਾਣਾ ਧਾਰੀ ਜੀ, ਹੋਰਨਾਂ ਨੂੰ ਕੀ ਤੂੰ ਉਪਦੇਸ਼ ਦਿੰਦਾ ਹੈ, ਹੋਰਨਾਂ ਨੂੰ ਕੀ ਤੂੰ ਉਪਦੇਸ਼ ਦਿੰਦਾ ਵੀ ਐ ਕਰੋ ਹੋ ਕਰੋ। ਆਪ ਅਵਰਨ ਕੋ ਉਪਦੇਸ਼ਿਤ ਹੈ, ਆਪ ਬੰਦੇ ਹੋ ਜੈਸੇ ਗੱਡ ਕੋ ਜੂਲਾ, ਜਿਉਂ ਕਬੀਰ ਸਾਹਿਬ ਜੀ ਉਹ ਬੁੱਲਾਂ ਨੂੰ ਕਹਿੰਦੇ ਸੀ ਵੀ ਤੂੰ ਲੋਕਾਂ ਨੂੰ ਤਾਂ ਕਹਿੰਦਾ ਸਾਰਿਆਂ ਵਿੱਚ ਖੁਦਾ ਦਾ ਜਲਬ ਹੈ, ਸਾਰਿਆਂ ਜੀਵਾਂ ਵਿੱਚ ਖੁਦਾ ਦਾ ਨਿਵਾਸ ਹੈ, ਖੁਦਾ ਦੇ ਜਲਬੇ ਤੋਂ ਬਗੈਰ, ਪ੍ਰਕਾਸ਼ ਤੋਂ ਬਗੈਰ ਕੋਈ ਜੀਵ ਜੰਤ ਨਹੀਂ ਹੈ। ਅਤੇ ਉਹ ਭਗਤ ਕਬੀਰ ਜੀ ਕਹਿੰਦੇ ਵੀ ਦੂਜੇ ਪਾਸੇ ਕੁਕੜੀ ਦੀ ਗਰਦਨ ਮਰੋੜਦਾ ਵੀ ਕੁਕੜੀ ਦੇ ਖੁਦਾ ਹੈ ਨੀ ਤੇਰਾ, ਉਹਦੇ ਵਿੱਚ ਜਲਬਾ ਹੈ ਨੀ, ਜੋ ਸਮਾਂ ਇਹ ਖੁਦਾਏ ਕਹਿ ਤੋ ਕਿਉਂ ਮੁਰਗੀ ਮਾਰੇ ਵੀ ਲੋਕਾਂ ਨੂੰ ਉਪਦੇਸ਼ ਦਿੰਦਾ ਵੀ ਸਾਰਿਆਂ ਵਿੱਚ ਭਾਈ ਖੁਦਾ ਹੈ, ਜੇ ਖੁਦਾ ਸਮਝਦੇ ਉਪਦੇਸ਼ ਦਿੰਦੇ ਤੇ ਫਿਰ ਆਪਣੇ ਤੇ ਉਪਦੇਸ਼ ਕਿਉਂ ਨੀ ਕਰਦਾ, ਫਿਰ ਮੁਰਗੀ ਕੀ ਕਰਦਾ ਕਿਉਂ ਮਰੋੜਦੇ, ਉਹਦੇ ਚ ਹੈ ਨੀ। ਨੁੱਲਾ ਕਹਾ ਨੂੰ ਖੁਦਾਈ ਤੇਰੇ ਮਨ ਕਾ ਭਰਮ ਨਾ ਜਾਈ, ਇਹ ਕਬੀਰ ਜੀ ਨੇ ਖਰੀਆਂ ਖਰੀਆਂ ਸੁਣਾਈਆਂ, ਇਹ ਉਪਦੇਸ਼ ਦੇਣ ਵਾਲੇ ਸੀ। ਇਸ ਕਰਕੇ ਜਿਹੜੇ ਕੋਈ ਮੁੱਲਾ ਸੀ, ਕਾਜੀ ਸੀ, ਬਾਕੀ ਪੰਡਿਤ ਪੁੰਡਿਤ ਹੈ, ਉਹ ਫਿਰ ਕਬੀਰ ਨਾਲ ਬਹੁਤ ਔਖੇ ਹੁੰਦੇ ਸੀ, ਕਿਉਂਕਿ ਉਹ ਵਿਦਵਾਨਾਂ ਦੀ ਪੁਰੀ ਸੀ। ਕਬੀਰ ਹੁਣ ਪਰਮੇਸ਼ਰ ਦਾ ਭਗਤ ਸੀ, ਜਿਹੜਾ ਭਗਤ ਹੁੰਦਾ ਗਿਆਨਵਾਨ ਹੋ ਕੇ ਉਹ ਨਿਰਭੈ ਹੋ ਜਾਂਦਾ, ਉਹ ਭੈ ਕਾਹੂ ਕਹੋ ਦੇਤ ਨਹਿ ਭੈ ਮਾਨ ਸਿਆਨ ਕਹੋ ਨਾਨਕ ਸੁਰੇਵ ਨਾ ਗਿਆਨੀ ਥਾ ਹੇ ਬਖਾਨ। ਇੱਥੇ ਕਹਿ ਰਹੇ ਹਨ ਅਵਰਨ ਕੋ ਔਰਨ ਕੋ ਉਪਦੇਸ਼ ਹੈ ਪਸ, ਉਹ ਪਸ਼ੂ ਵਰਗੇ ਬੇਸਮਝ ਹੋਰਨਾਂ ਨੂੰ ਤੂੰ ਕੀ ਉਪਦੇਸ਼ ਦਿੰਦਾ ਹੈ,
ਤੋਹੇ ਪ੍ਰਬੋਧ ਨ ਲਾਗੋ।
ਤੈਨੂੰ ਤਾਂ ਕਹਿੰਦੇ ਕੋਈ ਪ੍ਰਬੋਧ ਲੱਗਿਆ ਨੀ, ਤੈਨੂੰ ਤਾਂ ਕੋਈ ਉਪਦੇਸ਼ ਲੱਗਿਆ ਨੀ ਹੈ, ਜਿਹੜਾ ਉਪਦੇਸ਼ ਤੂੰ ਲੋਕਾਂ ਨੂੰ ਸੁਣਾਉਣਾ ਉੱਚੀ ਉੱਚੀ, ਤੇਰੇ ਤਾਂ ਤੇਰਾ ਤਾਂ ਉਸ ਦੇਸ਼ 'ਤੇ ਕੋਈ ਅਸਰ ਨਹੀਂ ਹੋਇਆ, ਵੀ ਉਸ ਉਪਦੇਸ਼ ਨੂੰ ਘੁਮਾਉਂਦਾ ਆਪ ਘੁਮਾਓ ਬੜਾ ਉਪਦੇਸ਼, ਪਹਿਲਾਂ ਆਪ ਘੁਮਾਓ ਫਿਰ ਹੋਰਨਾਂ ਨੂੰ ਉਪਦੇਸ਼ ਦੇ, ਫਿਰ ਲੋਕਾਂ ਨੂੰ ਤੂੰ ਉਪਦੇਸ਼ ਦੇਵੇਂ, ਫਿਰ ਆਪ ਉਹੀ ਕਰੇ। ਜਿਵੇਂ ਉਹ ਸਾਖੀ ਪ੍ਰਮਾਣ ਵਿੱਚ ਇੱਕ ਪੰਡਿਤ ਦੀ ਸਾਖੀ ਲਿਖੀ ਹੈ, ਉਹ ਵੀ ਐਸਾ ਹੀ ਸੀ ਵੀ ਹੋਰਨਾਂ ਨੇ ਉਪਦੇਸ਼ ਦਿੰਦਾ ਸੀ, ਆਪ ਨਹੀਂ ਘੁਮਾਉਂਦਾ ਸੀ। ਰਾਜੇ ਦੀ ਸਭਾ ਵਿੱਚ ਉਹ ਕਥਾ ਕਰੇ, ਇੱਕ ਇਹਨਾਂ ਉਹਨੇ ਕਿਤੇ ਲਕਸ਼ਮੀ ਦੇ ਅਤੇ ਨਾਰਦ ਦੀ ਸਾਖੀ ਜੀ ਸੁਣਾਈ ਵੀ ਲਕਸ਼ਮੀ ਨੇ ਕਹਿੰਦੇ ਆਪਣੇ ਘਰ ਦੇ ਵਿੱਚ ਸਬਜ਼ੀ ਬਣਾਈ ਬਤੂਆਂ ਦੀ ਬਤਾਊਆਂ ਦੀ, ਉਹ ਭੁੱਠ ਭੁੱਠਾ ਬਣਾਇਆ ਕਹਿੰਦੇ, ਉਹ ਅੱਗ ਵਿੱਚ ਪਹਿਲਾਂ ਭੁੰਨ ਲੈਂਦੇ ਹੁੰਦੇ ਨਾ, ਫਿਰ ਮਗਰੋਂ ਫਿਰ ਵਧੀਆ ਮਸਾਲੇ ਮਸੂਲੇ ਪਾ ਕੇ ਜੇ ਤੜਕਾ ਲਾ ਦਿੰਦੇ ਉਹ ਜ਼ਿਆਦਾ ਸਵਾਦ ਬਣ ਜਾਂਦਾ ਭੁੱਠਾ। ਜਦੋਂ ਕਿਤੇ ਉਹ ਭੁੱਠਾ ਸਬਜ਼ੀ ਬਣਾਉਣ ਲੱਗੀ ਸੀ, ਲਕਸ਼ਮੀ ਨਾਰਦ ਆ ਗਏ ਕਹਿੰਦੇ, ਉਹਨਾਂ ਨੂੰ ਬੜੀ ਖੁਸ਼ਬੋਈ ਜੀ ਆਈ ਮਸਾਲੇ ਦੀ, ਅਤੇ ਨਾਰਦ ਕਹਿੰਦੇ ਮਾਤਾ ਲਕਸ਼ਮੀ ਮੈਨੂੰ ਦੇ ਥੋੜ੍ਹੀ ਜੀ। ਉਹ ਕਹਿੰਦੀ ਬਹਿ ਜਾ, ਨਹੀਂ ਮਾਤਾ ਮੈਨੂੰ ਦੇ ਛੇਤੀ, ਇਹ ਤੈਨੂੰ ਪਹਿਲਾਂ ਕਿਵੇਂ ਦੇ ਦਿਆਂ, ਪਹਿਲਾਂ ਭਗਵਾਨ ਇਹਨੂੰ ਭੋਗ ਲਾਉਣਗੇ ਛਕਣਗੇ, ਫਿਰ ਸੀਤ ਪ੍ਰਸ਼ਾਦ ਬਣੂਗਾ, ਫਿਰ ਤੂੰ ਵੀ ਛਕ ਲਈ ਮੈਂ ਵੀ ਛਕ ਲਊਂਗੀ, ਤੈਨੂੰ ਭਗਵਾਨ ਦੇ ਸ਼ਿਕਾਇਤ ਬਗੈਰ ਭੋਗ ਲਗਾਏ ਤੋਂ ਬਗੈਰ ਕਿਵੇਂ ਛਕਾ ਰਿਹਾ। ਉਹ ਹੱਟ ਕਰੇ ਜਿੱਦ ਕਰੇ ਕਹਿੰਦੇ ਉਹ ਭਗਵਾਨ ਦਾ ਕੀ ਪਤਾ ਕਦੋਂ ਤੂੰ ਮੈਨੂੰ ਦੇ, ਉੱਧਰ ਉਹ ਵੀ ਹੱਟ ਫੜ ਗਈ, ਇੱਧਰ ਇਹ ਵੀ ਹੱਟ ਫੜ ਗਿਆ। ਅਸੀਂ ਫਿਰ ਇਹ ਵੀ ਭਗਤੀ ਕਰਨ ਵਾਲਾ ਸੀ, ਉਹ ਜਦੋਂ ਨਾ ਹੀ ਮੰਨੀ ਰਸ਼ਮੀ ਕਹਿੰਦਾ ਜਾ ਰਾਕਸ਼ਣੀ ਬਣ, ਵਚਨ ਤੀਰ ਚੱਲ ਪਿਆ ਹੁਣ ਰਾਕਸ਼ਣੀ ਬਣਨਾ ਪੈਣਾ। ਜਦੋਂ ਘਰੇ ਆਏ ਤੇ ਉਹ ਭਗਵਾਨ ਨੂੰ ਦੱਸਿਆ, ਮਹਾਰਾਜ ਨਾਰਦ ਮੁਨੀ ਗੁੱਸੇ ਹੋ ਗਏ, ਮੈਂ ਗੱਲ ਤਾਂ ਨਜ਼ਮ ਦੀ ਅਸੂਲ ਦੀ ਕੀਤੀ ਸੀ, ਇਹ ਬੇਨਜ਼ਮਾ ਚੱਲਦਾ ਸੀ, ਕਹਿੰਦੇ ਤੂੰ ਇਹ ਦੇ ਦੇਣਾ ਸੀ ਤੇ ਇੰਨਾ ਕੀ ਸੀਗਾ, ਇਹਦਾ ਕੀ ਹੁੰਦਾ ਸੀ ਸਬਜ਼ੀ ਦਾ, ਵੀ ਅਸੀਂ ਆਪਾਂ ਮਗਰੋਂ ਖਾ ਲੈਂਦੇ, ਮੈਨੂੰ ਦੇ ਦਿੰਦੀ ਭੋਲਾ। ਕਹਿੰਦੀ ਮੈਂ ਆਖਿਆ ਜੀ ਨਜ਼ਮ ਰੱਖੀ, ਕਹਿੰਦੇ ਉਹ ਨਹੀਂ ਦੇ, ਨਜ਼ਮ ਨੂੰ ਨਹੀਂ ਦੇਖੀਦਾ ਹੁੰਦਾ, ਭੁੱਖੇ ਨੂੰ ਨਹੀਂ ਦੇਖੀਦਾ, ਜਿਹੜਾ ਭੁੱਖਾ ਹੋਵੇ ਉਹ ਜਿਵੇਂ ਬੱਚਾ ਜਦੋਂ ਭੁੱਖਾ ਹੁੰਦਾ ਉਹਦੇ ਦੁੱਧ ਮਿਲਦਾ ਉਹ ਨਹੀਂ ਵੇਖਦਾ 12-13 ਵਜੇ ਕਿਹੜੇ ਹੈ ਤੇ ਮਾਂ ਉਹਦੇ ਹੀ ਦੇ ਦਿੰਦੀ ਉਹ ਨਹੀਂ ਵੇਖਦੀ ਵੀ ਜਦੋਂ ਸਵੇਰੇ ਨਹਾ ਧੋ ਕੇ ਦੁੱਧ ਦਊਂਗੀ ਉਹ ਜਦੋਂ ਬੱਚਾ ਰੋਂਦਾ ਉਦੋਂ ਹੀ ਦੇ ਦਿੰਦੀ ਹੈ ਤੂੰ ਇਹਨੂੰ ਦੇ ਦੇਣਾ ਸੀ ਕਹਿੰਦੇ ਜੀ ਉਹਨਾਂ ਨੇ ਕਹਿ ਤਾ ਜਾ ਰਾਕਸ਼ੀ ਬਣ ਕਹਿੰਦੇ ਇਹ ਤਾਂ ਬਚਣੀ ਵਾਲਾ ਜਾਣਾ ਰਾਕਸ਼ੀ ਤਾਂ ਬਣਨਾ ਪਊ ਉਹ ਫਿਰ ਬਰਿੰਦਾ ਰਾਕਸ਼ਣੀ ਬਣੀ ਇਹ ਫਿਰ ਭਗਵਾਨ ਵਿਸ਼ਨੂੰ ਵੀ ਜਲੰਧਰ ਦੈਤ ਬਣਨਾ ਪੈ ਗਿਆ ਹੁਣ ਇਸ ਤਰ੍ਹਾਂ ਵੀ ਉਹ ਸਾਖੀ ਸੁਣਾਵੇ ਪੰਡਿਤ ਵੀਓ ਇਹ ਜਿਹੜੀ ਇਹ ਬਤਾਵਾਂ ਦੀ ਸਬਜ਼ੀ ਬਹੁਤ ਮਾੜੀ ਹੈ ਲੜਾਈ ਦਾ ਕਾਰਨ ਹੈ ਇਹ ਲੜਾਈ ਪਾਉਂਦੀ ਹੈ ਇਹ ਵੀ ਇਹ ਬਤੂਆਂ ਦੀ ਸਬਜ਼ੀ ਤੋਂ ਬਚਣਾ ਚਾਹੀਦਾ ਇਹ ਨਹੀਂ ਬਣਾ ਕੇ ਖਾਣੀ ਚਾਹੀਦੀ ਇਹ ਲੜਾਈ ਪਾਉਂਦੀ ਹੈ ਸ਼ਰਾਬ ਤੋਂ ਆਉਂਦੀ ਹੈ ਅਤੇ ਆਪ ਸਵੇਰੇ ਉਹ ਪਹਿਲਾਂ ਹੀ ਰੇਹੜੀ ਵਾਲੇ ਤੋਂ ਬਤਾਉਂ ਖਰੀਦ ਕੇ ਪੰਡਤਾਂ ਨੂੰ ਦੇ ਕੇ ਆਇਆ ਸੀ ਉਹ ਪੰਡਤਾਂ ਨੇ ਵੀ ਕਿਤੇ ਵਿੱਚੇ ਬੈਠੀ ਸੀ ਕਦਾ ਸੁਣਦੀ ਉਹਨਾਂ ਉਪਦੇਸ਼ ਦਾ ਅਸਰ ਹੋ ਗਿਆ ਵੀ ਘਰ ਵਾਲੇ ਨੇ ਸਾਖੀ ਸੁਣਾਈ ਲੜਾਈ ਦਾ ਘਰ ਉਹਨੇ ਸਾਰਿਆਂ ਨੂੰ ਚੱਕ ਕੇ ਬਾਹਰ ਮਾਰੇ ਦੂਜੀ ਦਾਲ ਬਣਾ ਲਈ ਸਮਾਂ ਲੰਘ ਚੱਲਿਆ ਨਾ ਸਬਜ਼ੀ ਛੇਤੀ ਬਣ ਜਾਂਦੀ ਹੈ ਦੂਜੀ ਦਾਲ ਹੁਣ ਜੇ ਬਣੀ ਸਮਾਂ ਲੱਗਦਾ ਫਿਰ ਦੂਜੀ ਦਲਮੀ ਜੀ ਦਾਲ ਬਣਾ ਲਈ ਧੋਮੀ ਜੀ ਦਾਲ ਬਣਾ ਲਈ ਹੈ ਉਹ ਜਦੋਂ ਮੂਹਰੇ ਰੱਖੀ ਪੰਡਿਤ ਦੇ ਅਤੇ ਉਹ ਇਸ਼ਾਰੇ ਜੇ ਕਰੇ ਕਹਿੰਦੇ ਵੀ ਉਹ ਜਿਹੜੇ ਸਵੇਰੇ ਖਰੀਦ ਕੇ ਗਿਆ ਸੀ ਉਹ ਸਬਜ਼ੀ ਉਹ ਫਿਰ ਕਹਿੰਦੇ ਮਹਾਰਾਜ ਤੁਸੀਂ ਸਵੇਰੇ ਤਾਂ ਹੁਣ ਸਾਖੀ ਸੁਣਾ ਕੇ ਹੀ ਆਏ ਹੈ ਕਹਿ ਕੇ ਆਏ ਵੀ ਲੜਾਈ ਦਾ ਘਰ ਹੈ ਸ਼ਰਾਫ ਦੇ ਦਿੰਦੀ ਇਹ ਨਹੀਂ ਖਾਣੀ ਚਾਹੀਦੀ ਮੈਂ ਤਾਂ ਉਹਦੇ ਹਾਂ ਸਾਰੀ ਤੁਹਾਡਾ ਉਪਦੇਸ਼ ਮੰਨ ਕੇ ਅਸਰ ਹੋਇਆ ਬਾਹਰ ਚੱਕ ਕੇ ਮਾਰੇ ਬਤਾ ਕਹਿੰਦਾ ਜਾ ਮੂਰਖ ਇਹ ਤਾਂ ਲੋਕਾਂ ਨੂੰ ਉਪਦੇਸ਼ ਨਹੀਂ ਲੋਕਾਂ ਨੂੰ ਕਹੀ ਆਪ ਨਹੀਂ ਮਹਾਰਾਜ ਗੁਰੂ ਕਲਗੀਧਰ ਜੀ ਕਹਿੰਦੇ ਵੀ ਉਹਨਾਂ ਨੂੰ ਉਪਦੇਸ਼ ਦਿੰਦਾ ਫਿਰ ਤਾਂ ਵੀ ਆਹ ਨਹੀਂ ਕਰਨਾ ਆਹ ਨਹੀਂ ਕਰਨਾ ਇੱਥੇ ਮੁੱਲਾ ਪਰ ਵੀ ਇੱਕ ਮੇਰੇ ਵਰਗਾ ਕਥਾ ਬਾਜ ਕੇ ਸੀ ਉਹ ਬੜਾ ਉਪਦੇਸ਼ ਦੇਵੇ ਅਤੇ ਆਪ ਸਾਰਾ ਕੁਛ ਹੀ ਗਲਤ ਮਲਤ ਕਰੇ ਖਾਵੇ ਪੀਵੇ ਉਹ ਕੋਈ ਵਿੱਚੋਂ ਇਹੋ ਜਿਹਾ ਸੀ ਉਹ ਕਹਿਣ ਲੱਗੇ ਜੀ ਗਿਆਨੀ ਜੀ ਤੁਸੀਂ ਉਪਦੇਸ਼ ਤਾਂ ਬਣਾ ਦਿੰਦੇ ਹੈ ਇਹ ਬਾਕੀ ਤੁਹਾਡਾ ਜਿਹੜਾ ਖਾਣਾ ਪੀਣਾ ਹੈ ਬੋਲਣਾ ਚੱਲਣਾ ਹੈ ਆਸੇ ਪਾਸੇ ਸਾਰਾ ਹੀ ਗਲਤ ਮਲਤ ਹੈ ਕਹਿੰਦਾ ਹਾਂ ਬਾਈ ਇਹ ਲੋਕਾਂ ਨੂੰ ਕਾਣ ਕਹਾਣ ਵਾਸਤੇ ਹੁੰਦਾ ਹੈ ਆਪਣੇ ਲਈ ਨਹੀਂ ਹੁੰਦਾ ਹੈ ਇਹ ਸਭ ਕੁਛ ਇਹ ਗਿਆਨਮਈ ਪੁਸਤਕਾਂ ਦਾ ਇਹ ਸਹੀ ਹੈ ਇੱਕ ਲਦਾਈ ਕੀ ਚੰਗਾ ਉਦਾਸੀ ਸਾਧੂ ਮਹਾਂਪੁਰਸ਼ਾਂ ਕੋਲ ਰਹਿੰਦਾ ਸੀ ਅਤੇ ਉਹ ਕਿਤੇ ਮਹਾਂਪੁਰਸ਼ਾਂ ਨੇ ਅਭਿਆਜ ਦੀ ਗੱਲ ਕਿਤੇ ਸੁਣਾਈ ਵੀ ਇਹ ਵੀ ਵਿਆਜ 'ਤੇ ਜਿਹੜੇ ਕੋਈ ਪੈਸੇ ਹੈ ਨਹੀਂ ਦੇਣੇ ਚਾਹੀਦੇ ਵਿਆਜ ਲੈਣਾ ਮਾੜਾ ਹੈ ਇਹਦੇ ਨਾਲ ਜਿਹੜਾ ਮਨੁੱਖ ਲਿਆ ਲੈਂਦਾ ਨਾ ਫਿਰ ਸਮਝ ਲਓ ਲੋਹੂ ਚੂਸਦਾ ਹੈ ਲੋਹ ਪੀਂਦਾ ਅਗਲੇ ਦਾ ਕਿਉਂਕਿ ਜਦੋਂ ਅਗਲਾ ਹੁਣ ਮੋੜਦਾ ਹੈ ਉਹ ਅਗਲੇ ਕਿੰਨੇ ਵਿਆਜ ਬਣਾ ਕੇ ਉੱਤੇ ਵਿਆਜ ਦੇ ਉੱਤੇ ਵਿਆਜ ਲਾ ਕੇ ਕਿੰਨੇ ਬਣਾਈ ਬੈਠਾ ਹੁੰਦਾ ਉਹ ਵਿਆਜੂ ਦੇਣ ਵਾਲਾ ਫਿਰ ਘੱਟ ਤਾਂ ਨਹੀਂ ਨਾ ਕਰਦਾ 80 ਦੇ ਕੇ ਪਹਿਲਾਂ ਹੀ 150 ਲਗਾਉਂਦਾ ਫਿਰ ਉਹਦੇ ਉੱਤੇ ਵਿਆਜ ਉਹਦੇ ਉੱਤੇ ਹੋਰ ਵਿਆਜ ਵਿਆਜ ਉੱਤੇ ਫਿਰ ਹੋਰ ਵਿਆਜ 80 ਦੇ ਕੇ 80-800 ਬਣਾ ਲੈਂਦਾ ਉਹ ਹੁਣ ਜਦੋਂ 80 ਦੇ 8000 ਦੇ 800 ਜਾਂ ਦੇਣੇ ਪੈ ਗਏ ਫਿਰ ਉਹਨੇ ਉਹਦਾ ਔਖਾ ਤਾਂ ਹੋਊਗਾ ਨਾ ਇਸ ਕਰਕੇ ਵੀ ਇਹ ਇਸ ਤਰ੍ਹਾਂ ਜਿਹੜਾ ਕੋਈ ਵਿਆਜ ਵਿਊਜ ਲੈਣਾ ਇਹ ਕੀ ਕਰਦਾ ਇਹ ਨਹੀਂ ਦੇਣਾ ਚਾਹੀਦਾ ਉਹਦੇ 'ਤੇ ਅਸਰ ਹੋ ਗਿਆ ਅਤੇ ਉਹ ਸਾਧੂ ਆਇਆ ਸੀ ਭਾਈ ਕੀ ਠੱਠੀ ਤੋਂ ਉੱਥੇ ਬਹੁਤ ਡੇਰਾ ਸਾਧੂਆਂ ਦਾ ਅਤੇ ਮੇਰਾ ਸਿਰਨਾਮੀਆ ਉੱਥੋਂ ਦਾ ਮੰਤਰੀ ਭਜਨ ਦਾਸ ਨੂੰ ਕਹਿੰਦੇ ਸੀ। ਉਹ ਜਾ ਕੇ ਕਿਤੇ ਉਹਨਾਂ ਨੂੰ ਕਹਿਣ ਲੱਗਿਆ ਜੀ ਲਦਾਈ ਕਿਆਣੇ ਮਹਾਂਪੁਰਸ਼ਾਂ ਨੇ ਲਿਆਈ ਲੈਣਾ ਬਹੁਤ ਮਾੜਾ ਗਿਆ। ਕਈ ਸਾਖੀਆਂ ਵੀ ਉਹਨਾਂ ਨੇ ਪੁਰਾਣਾਂ ਵਿੱਚੋਂ ਵੀ ਸੁਣਾਈਆਂ ਸੀ ਵੀ ਉਹ ਫਲਾਣੇ ਪੁਰਾਣ ਵਿੱਚ ਵੀ ਲਿਖਿਆ ਉਹਦੇ ਵਿੱਚ ਲਿਖਿਆ ਅਤੇ ਤੁਸੀਂ ਵੀ ਇਹ ਪੜ੍ਹੇ ਹੋਏ ਹੋ ਭਜਨ ਦਾਸ ਜੀ ਵੀ ਤੁਸੀਂ ਨਾ ਆਏ ਵੀ ਅੱਜੂ ਪੈਸੇ ਦਿਆ ਕਰੋ। ਉਹ ਦਿੰਦਾ ਸੀ ਇਕੱਠੇ ਕਰਕੇ ਪਾਠ ਪੂਜਾ ਕਰਕੇ। ਕਈ ਇਸ ਤਰ੍ਹਾਂ ਵੀ ਗਿਆਨੀ ਵੀ ਅੱਜੂ ਪੈਸੇ ਦਿੰਦੇ ਹੈ। ਇਸ ਤਰ੍ਹਾਂ ਫਿਰ ਦੂਜਿਆਂ ਨੂੰ ਸਾਖੀਆਂ ਸੁਣਾਉਂਦੇ ਉਹ ਮਾਤੜ ਫਿਰ ਇਹ ਜਿਹੀ ਹੈ ਵੀ ਜਦੋਂ ਇਹੋ ਜਿਹਾ ਕੋਈ ਰਾਗੀ ਰੁਗੀ ਜੇ ਕਹਿੰਦੇ ਨਾ ਉਹ ਨਹੀਂ ਕਹਿੰਦੇ ਮੈਂ ਫਿਰ ਕਹਿ ਕੂ ਦਿੰਦਾ ਵੀ ਤੁਸੀਂ ਉਪਦੇਸ਼ ਦਿੰਦੇ ਆ ਤੁਹਾਡੇ ਤੋਂ ਤਾਂ ਕੋਈ ਅਸਰ ਨਹੀਂ ਲੱਗਿਆ। ਕਹਿੰਦੇ ਇਹ ਤਾਂ ਜੀ ਸਾਖੀਆਂ ਸੁੱਖੀਆਂ ਇਹ ਕਹਿਣ ਕਹਾਉਣ ਵਾਸਤੇ ਬਹੁਤ ਕੁਛ ਇਹੋ ਜਿਹੇ ਫਾਰਮੂਲੇ ਲੱਗੇ ਆ। ਉਹ ਸਾਧੂ ਕਵੇ ਵੀ ਤੁਹਾਨੂੰ ਇਹ ਨਹੀਂ ਕਰਨਾ ਚਾਹੀਦਾ ਹੈ। ਉਹ ਕਹਿੰਦੇ ਹਾਂ ਇਹ ਪੁਰਾਣਾ ਵਿੱਚ ਇਸ ਤਰ੍ਹਾਂ ਦੀਆਂ ਬਹੁਤ ਸਾਖੀਆਂ ਲਿਖੀਆਂ ਹੋਈਆਂ ਬਹੁਤ ਲਿਖੀਆਂ ਹੋਈਆਂ। ਕਹਿੰਦੇ ਕਿਹਦੇ ਵਾਸਤੇ ਲਿਖੀਆਂ? ਆਪਣੇ ਵਾਸਤੇ ਲਿਖੀਆਂ। ਜਾਣੀ ਉਸ ਗੱਲ 'ਤੇ ਉਹ ਆਵੇ ਹੀ ਨਾ। ਇਸ ਤਰ੍ਹਾਂ ਮਹਾਰਾਜ ਕਹਿੰਦੇ ਉਹ ਪਸ਼ੂ ਵਰਗੇ ਬੇਸਮਝ ਹੋਰਨਾਂ ਨੂੰ ਤੂੰ ਉਪਦੇਸ਼ ਦਿੰਦਾ ਫਿਰਦਾ, ਤੈਨੂੰ ਤਾਂ ਕੋਈ ਉਪਦੇਸ਼ ਲੱਗਿਆ ਹੀ ਨਹੀਂ। ਤੇਰੇ ਮਨ 'ਤੇ ਉਪਦੇਸ਼ ਦਾ ਕੋਈ ਭੋਰਾ ਮਾਤਰ ਅਸਰ ਹੀ ਨਹੀਂ ਹੋਇਆ। ਉਦੋਂ ਜਿਵੇਂ 12 ਸਾਲ ਕੁੱਤੇ ਦੀ ਪੂਛ ਬਜਰੀ ਵਿੱਚ ਪਾਈ ਪੋਰੀ ਵਿੱਚ ਪਾਈ ਉਹ ਫੇਰ ਬੰਗੀ ਦੀ ਬੰਗੀ। ਤੇਰਾ ਤਾਂ ਉਹੀ ਹਾਲ ਹੈ।
ਸਿੰਚਤ ਕਹਾ ਪਰੇ ਬਿਖਿਆਨ ਕਹੈ।
ਹਾਂ ਮਹਾਰਾਜ ਕਹਿੰਦੇ ਉਹ ਪਸ਼ੂ ਬੁੱਧੀ ਵਰਗੇ ਮਨੁੱਖ ਇਸ ਵਿਸ਼ਿਆਂ ਨੂੰ ਕਿਥੋਂ ਇਕੱਠੇ ਕਰਦਾ ਫਿਰਦਾ? ਇਹ ਜਿਹੜੀ ਜ਼ਹਿਰ ਰੂਪ ਮਾਇਆ ਹੈ ਇਹਨੂੰ ਤੂੰ ਕੀ ਕਿੱਠੀ ਕਰਦਾ? ਠੱਗੀਆਂ ਮਾਰ ਕੇ ਧੋਖੇ ਕਰ ਕਰਕੇ ਬੇਈਮਾਨੀਆਂ ਕਰਕੇ ਝੂਠ ਬੋਲ ਬੋਲ ਕੇ ਪਰਾਏ ਹੱਕ ਹੋ ਖੋ ਕੇ ਕੀ ਤੂੰ ਇਹ ਵਿਸ਼ਿਆਂ ਨੂੰ ਜ਼ਹਿਰ ਨੂੰ ਇਕੱਠੀ ਕਰਦਾ ਹੈ?
ਕਬਹੂ ਬਿਖੈ ਰਸ ਤਿਆਗੋ।
ਉਹ ਕਦੇ ਨਾ ਕਦੇ ਤਾਂ ਜਿਹੜਾ ਵਿਖਿਆਂ ਦਾ ਰਸ ਹੈ ਇਹ ਜ਼ਹਿਰ ਰੂਪ ਜਿਹੜੀ ਮਾਇਆ ਹੈ ਜ਼ਹਿਰ ਰੂਪ ਵਿਸ਼ੇ ਹੈ ਇਹਨਾਂ ਦਾ ਪ੍ਰੇਮ ਤੂੰ ਛੱਡ ਫਿਰ ਤਾਂ ਇਹਨਾਂ ਤੋਂ ਤੂੰ ਪਰੇ ਹੋ। ਵਿਸ਼ਿਆਂ ਵਿਸ਼ਿਆਂ ਵਿੱਚ ਜ਼ਹਿਰ ਰੂਪ ਮਾਇਆ ਨਾਲ ਹੀ ਪ੍ਰੇਮ ਕਰਦਾ। ਮਾਇਆ ਮੁਨ ਨਾ ਬੀਸਰੈ ਮਾਗਾ ਦਮਾ ਦਮ ਸੋ ਪਰੋ ਚੇਤਨੇ ਆਵੇ ਸਹਿਸ ਕਰੇ ਲੱਖ ਕੋਟ ਧਾਵੈ ਤ੍ਰਿਪਤ ਨਾ ਆਵੈ ਮਾਇਆ ਪਾਸ਼ਾ ਤਾਵੈ। ਉਹ ਪਸ਼ੂ ਵਰਗੇ ਮਨੁੱਖ ਕਦੇ ਤਾਂ ਇਹ ਜਿਹੜੀ ਜ਼ਹਿਰ ਰੂਪ ਮਾਇਆ ਦਾ ਪ੍ਰੇਮ ਤੂੰ ਛੱਡ ਮਾਇਆ ਤੋਂ ਪਰੇ ਉੱਠ ਪਰਮੇਸ਼ਰ ਨੂੰ ਚੇਤੇ ਕਰ।
ਕੇਵਲ ਕਰਮ ਭਰਮ ਸੇ ਚੀਨਾ।
ਮਹਾਰਾਜ ਕਹਿੰਦੇ ਜਿਹੜੇ ਪਰਮੇਸ਼ਰ ਦੇ ਨਾਮ ਦੇ ਜਾਪ ਤੋਂ ਬਗੈਰ ਨਿਰੇ ਕਰਮ ਕਰਨੇ ਹੈ ਨਿਰੋਲ ਕਰਮ ਵਿਸ਼ਕਰਮੀ ਕਰਨੇ ਹੈ ਮਾੜੇ ਕਰਮ ਕਰਨੇ ਹੈ ਜਾਂ ਥੋੜ੍ਹੇ ਬਹੁਤੇ ਚੰਗੇ ਵੀ ਕਰਮ ਕਰਨੇ ਹੈ। ਉਹ ਜਿਵੇਂ ਕੋਈ ਭਰਮ ਪੁਰੂ ਹੁੰਦਾ ਉਹ ਭਰਮਾਂ ਵਰਗੇ ਹੀ ਭਰਮ ਜੇ ਹੀ ਸਮਝੋ ਭਰਮ ਮਨੁੱਖ ਨੂੰ ਦੁਖੀ ਦਿੰਦਾ ਹੁੰਦਾ। ਇਹ ਕਹਿੰਦੇ ਇਹੋ ਜਿਹੇ ਭਰਮ ਵਰਗੇ ਸਮਝੋ ਭਰਮ ਜਿਹੇ ਸਮਝੋ ਭਰਮ ਦੁੱਖ ਦਿੰਦਾ ਉਹ ਦੁੱਖ ਦੇਣ ਵਾਲੇ ਹੀ ਸਮਝ।
ਧਰਮ ਕਰਮ ਅਨੁਰਾਗੋ।
ਜਿਹੜਾ ਧਰਮ ਰੂਪੀ ਕਰਮ ਹੈ ਉਹਦਾ ਅਨੁਰਾਗੀ ਬਣ ਧਰਮ ਰੂਪ ਕਰਮਾਂ ਦਾ ਪ੍ਰੇਮੀ ਬਣ। ਜੇ ਕਰਮ ਕਰਨ ਦੇ ਨਾਲ ਤੈਨੂੰ ਧਰਮ ਹੋਵੇ ਕੋਈ ਪੁੰਨ ਮਿਲੇ ਪੁੰਨ ਹੋਵੇ ਉਹਨਾਂ ਦਾ ਤੂੰ ਅਨੁਰਾਗੀ ਬਣ। ਉਹ ਧਰਮ ਕਰਮਾਂ ਦੇ ਨਾਲ ਪ੍ਰੇਮ ਪਿਆਰ ਕਰ।
ਸੰਗ੍ਰਹਿ ਕਰੋ ਸਦਾ ਸਿਮਰਨ ਕੋ।
ਹੈ ਪ੍ਰਾਣੀ ਪੁਰਖ ਚਰਨੀ ਲੱਗ ਸੰਗ੍ਰਹਿ ਕਰੋ ਸਦਾ ਸਿਮਰਨ ਕੋ। ਉਹ ਮਾਇਆ ਨੂੰ ਕੀ ਇਕੱਠੀ ਕਰੀ ਫਿਰਦਾ ਪਦਾਰਥਾਂ ਨੂੰ ਕੀ ਇਕੱਠੇ ਕਰਦਾ ਫਿਰਦਾ? ਜੇ ਕਰਨਾ ਹੈ ਤਾਂ ਸੰਗ੍ਰਹਿ ਕਰੋ ਸਦਾ ਸਿਮਰਨ ਕੋ। ਵਾਹਿਗੁਰੂ ਦਾ ਜਿਹੜਾ ਨਾਮ ਸਿਮਰਨ ਹੈ ਇਹਨੂੰ ਇਕੱਠਿਆ ਕਰ ਇਹਦੀਆਂ ਪੁੰਡਾਂ ਬੰਨ।
ਪਰਮ ਪਾਪ ਤਜ ਭਾਗੋ।
ਹਾਂ ਜਿਹੜੇ ਵੱਡੇ ਵੱਡੇ ਪਾਪ ਉਹਨਾਂ ਤੋਂ ਛੱਡ ਕੇ ਦੂਰ ਚਲੇ ਜਾਓ। ब्राह्मण कैली कात कंज का अणचारी का थान पिटक पिटका कोड़ बलिया सदा सदा अवमान पाहे इते जाहे बीसर नान का एक नाम किसी ब्रह्म ज्ञानी नु मारना ये भी बड़ा पाप है। एक तो आम मनुख नु भी मारना पाप है ना। वो ब्रह्म जनंती इति ब्राह्मण जिन्हें ब्रह्म नु जान लिया परमेश्वर नु जान लिया प्राप्त कर लिया हो जे ब्रह्म ज्ञानी नु मारना बड़ा पाप है। ब्राह्मण कैली फिर जी आम गऊ का भी मारना है तो जी कैली है कपलां गऊ है ये कपलां गऊ न धर्म पुस्तक भी ज्यादा तरजीह दी है देरे दुध विच ज्यादा गुण हुंदा है ज्यादा रोगों का दुध नाश करता है। इस तरह ये जरा कोई कपला गऊ है भी उन्हों मारना ये भी बजर पाप बड़ा पाप है। ब्राह्मण कैली घात कंजका जेड़ी कोई कंजका लड़की है उन्हू बिना कसूर तो मारना धी नू मारना भैन नू भी मारना बिना कसूर तो यह बजर पाप है बड़ा पाप है। ये अजकल भ्रूण हत्या बहुत हो रही है माड़ा जा टैस्ट जा करके भी की है कद लड़की है जी कद जिन्हें मर्जी पैसे ले ले इनू खत्म कर नाले को पैसे देंगे नाले वो लड़की नू मरवाउणगे पापी गुनाही बनगे मोरों की है फिर कपाल मोचन तुर पेंदे है उसे हत्या ले जाती है। जे कोई कहने कर लिया ना फिर उत्ते कहने ना ले जा गए फिर वो लोग भी जरा जान बुझ के हत्या की है वो तो नहीं लेनी है था जी जान बुझ के की अण हो कोई अणचित होगी पल पलाए हो गई और लस जाऊगी जरा ये है तो एवं ही है हो मन राजी हो जाता भी चलो जी असी लाए इस सब तो कैली घात कंजका है महाराज के बचन है भी जी कंजका लड़की का मारना बिना कसूर तो धी का मारना जिम्मे अजकल पेट में ही मार देंगे है बार भी नहीं आने देंगे। इस तरह गऊ का मारना भैन धी का मारना इस तरह जी कोई पराए घरे जा के चोरी करनी पराया धन चुरा के चोरी चुक के ले आना यह भी वज्र पाप है। यह जानी धार्मिक पुस्तकों भी इस तरह के लिखे है गुरमत में जरा अमरधारी सिंह वास्ते ये चार जड़ियाँ वज्र करहत ये चार बड़े पाप है। जरा कोई वो ढाई छुरियां जी दे फेर के कलमा जा पढ़ के मारिया कुठा किया जरा मांस खाना कुठा ढाई छुरियां कलमा पढ़िया ये भी वज्र पाप। फिर जी को रोमा की किसी रूप में ब्यादी करनी रोम कटाने बढ़ाने कट इन्हों काले कुले जे करना श्या कर दो श्या बाम गुरु कलगी धरने कहते जो रंग जहा काला करना कई गरीब फिरते ला के चाहिए करने ये बहुत बड़ा गुना पाप ये भी ये तो परमेश्वर था जनाऊंदा चिट्टे रोम करके भी तेरे दिन नेड़े आ गया कोई भजन सिमन कर लै कोई सेवा तप कर लै दान पुन कर लै ये भी दिन नेड़े आ रहे ये काले केस करके भी मानी मरना मुरना ये फिर मरेगा नहीं तू काले केस करके रोम करके दाढ़ी करके मरना तो हैगा क्यों एवं मूह काला कर दें कर दे रू शू रू श्याम वो मरने ऐसे लिखा भी है, बड़ा बहुत बड़ा बज्जर है, गुनाह है। इसे तरह यानी रोमां नूं कटाउणा बढ़ाउणा ते कसाउणा, ओ कई कटाउंदे नहीं बढ़ाउंदे नहीं है ते ऊं ही कसाई जांदे। कई है भी चलो भी आपां कटाउंदे नहीं बढ़ाउंदे नहीं है भी ऊं खिच के से कढ दे चिट्टा जा चार सौ भी कर दे, जरा कटा ला हो गया उन्होंने कर दे चुन के बाकी रख लो, किसी को की पता लगे भी कटाया बढ़ाया। भी जिने दिते है लाए उन्होंने नहीं पता, फल तो तुडे प्यो ने उन्हें देना थानू लोगों ने तो नहीं देना उन्हें तो ना, क्योंकि उन्होंने तो सारा कुछ पता है भी कटाए इन्हें कटे इन्हें आ गुनाह किया है। ਉਹ ਕਹਿੰਦੇ ਜਿਹੜਾ ਰੋਮਾਂ ਦਾ ਕਟਾਉਣਾ ਵਢਾਉਣਾ ਘਸਾਉਣਾ ਜਾਂ ਉਹ ਚਿੱਟੇ ਦੇ ਕੇ ਕੱਢਣੇ, ਇਹ ਵੀ ਬੱਜਰ ਪਾਪ ਲਿਖੇ ਹੈ। ਉਦੋਂ ਬਾਅਦ ਜਿਹੜਾ ਕੋਈ ਪਰ ਇਸਤਰੀ ਦਾ ਗਵਨ ਹੈ ਇਹ ਵੀ ਬੱਜਰ ਪਾਪ ਹੈ। ਉਹ ਜਿਹੜਾ ਕੋਈ ਕਿਸੇ ਰੂਪ ਦੇ ਵਿੱਚ ਤੰਬਾਕੂ ਵਰਤਣਾ ਇਹ ਵੀ ਬੱਜਰ ਪਾਪ ਹੈ। ਇਹ ਚਾਰ ਬੱਜਰ ਕਰਹਿਤਾ ਹੈ, ਇਹ ਖੋਟੀ ਰਹਿਤ ਖੋਟੀ ਖੋਟਾ ਕੰਮ ਹੈ। ਇੱਥੇ ਮਹਾਰਾਜ ਕਹਿੰਦੇ ਪਰਮ ਪਾਪ ਤਜ ਭਾਗੋ, ਜਿਹੜੇ ਵੱਡੇ ਵੱਡੇ ਪਾਪ ਹੈ ਇਹਨੂੰ ਕਦੇ ਤਾਂ ਕਹਿੰਦੇ ਛੱਡ ਕੇ ਦੂਰ ਭੱਜ ਜਾਓ, ਦੂਰ ਹੋ ਜਾਓ। ਕਿਵੇਂ ਪਾਪਾਂ ਵੱਡੇ ਪਾਪ ਕਰਨ ਵਿੱਚ ਹੀ ਲੱਗੇ ਪਏ ਹੋ।
ਜਾਤੇ ਦੁੱਖ ਪਾਪ ਨਹਿ ਭੇਟੈ,
ਹਾਂ ਜੇ ਇਹਨਾਂ ਤੋਂ ਭੱਜ ਕੇ ਤੁਸੀਂ ਦੂਰ ਚਲੇ ਜਾਓਗੇ ਜਾਂ ਤੇ ਦੁੱਖ ਪਾਪ ਨੇ ਭੇਟਾ, ਜਿਸ ਕਰਕੇ ਫਿਰ ਤੁਹਾਨੂੰ ਜਿਹੜਾ ਕੋਈ ਦੁੱਖ ਹੈ ਉਹ ਵੀ ਭੇਟਾ ਕੀ ਨਹੀਂ ਮਿਲੇਗਾ, ਦੁੱਖ ਨਹੀਂ ਤੁਹਾਨੂੰ ਭੇਟਾ ਕੀ ਛੋਹੇਗਾ ਆ ਕੇ। ਅਤੇ ਜਿਹੜਾ ਪਾਪ ਹੈ ਉਹ ਵੀ ਤੁਹਾਨੂੰ ਨਹੀਂ ਭੇਟਾ ਕੀ ਮਿਲੇਗਾ, ਪਾਪ ਨਹੀਂ ਛੋਹੇਗਾ, ਪਾਪ ਦਾ ਅਸਰ ਨਹੀਂ ਹੋਵੇਗਾ।
ਕਾਲ ਜਾਲ ਤੇ ਤਾਗੋ,
ਕਾਲ ਜਾਲ ਤੇ ਤਾਗੋ, ਜਿਹੜਾ ਕਾਲ ਦਾ ਜਾਲ ਹੈ ਉਹਦੇ ਤੋਂ ਤੂੰ ਵੀ ਸੀ ਤਾਗੋ ਕੀ ਇਹ ਜਾਣੂ ਹੋ ਜਾਓਗੇ ਵੀ ਕਾਲ ਦਾ ਜਾਲ ਕੀ ਹੈ, ਉਹਨੂੰ ਵੀ ਤੂੰ ਜਾਣ ਲਏਗਾ। ਜਾਂ ਕਾਲ ਦੇ ਜਾਲ ਤੋਂ ਫਿਰ ਤੁਸੀਂ ਤਾਗੋ ਕੀ ਇਹ ਛੁੱਟ ਜਾਵੋਗੇ।
ਜੋ ਸੁਖ ਚਾਹੋ ਸਦਾ ਸਭਨ ਕੋ,
ਗੁਰੂ ਮਹਾਰਾਜ ਕਹਿੰਦੇ ਹੈ ਪ੍ਰਾਣਾ ਧਾਰੀ ਜੀਓ, ਜੋ ਸੁਖ ਚਾਹੋ ਸਦਾ ਸਭਨ ਕੋ, ਜੇ ਸਦਾ ਹੀ ਸੁਖ ਚਾਹੁੰਦੇ ਹੋ ਤੇ ਸਭਨ ਸਾਰੇ ਸੁਖਾਂ ਨੂੰ ਹਮੇਸ਼ਾ ਹੀ ਚਾਹੁੰਦੇ ਸਾਰੇ ਸਮਿਆਂ ਵਿੱਚ ਤੇ ਸਾਰੇ ਸੁਖਾਂ ਨੂੰ ਚਾਹੁੰਦੇ ਹੋ।
ਤੋ ਹਰ ਕੇ ਰਸ ਪਾਗੋ,
ਤੋ ਹਰ ਕੇ ਰਸ ਪਾਗੋ, ਤਾਂ ਵਾਹਿਗੁਰੂ ਦੇ ਰਸ ਕੀ ਪ੍ਰੇਮ ਦੇ ਵਿੱਚ ਪਾਗੋ ਕੀ ਰੰਗੇ ਜਾਓ, ਵਾਹਿਗੁਰੂ ਦੇ ਪ੍ਰੇਮ ਦੇ ਵਿੱਚ ਪਾਗੋ ਕੀ ਮਗਨ ਹੋ ਜਾਓ, ਰੱਪ ਜਾਓ, ਫਿਰ ਤੁਹਾਨੂੰ ਸਦਾ ਹੀ ਸੁਖ ਹੋਊਗਾ, ਸਾਰਿਆਂ ਸਮਿਆਂ ਵਿੱਚ ਹੋਊਗਾ, ਜ਼ਿੰਦਗੀ ਭਰ ਹੀ ਸੁੱਖ ਹੋਊਗਾ, ਮਰਨ ਤੋਂ ਬਾਅਦ ਵੀ ਹਮੇਸ਼ਾ ਸੁੱਖ ਹੋਏਗਾ। ਜੇ ਵਾਹਿਗੁਰੂ ਦੇ ਰਸ ਦੇ ਵਿੱਚ ਤੁਸੀਂ ਭਾਗੋ ਕੀ ਮਗਨ ਹੋ ਜਾਓਗੇ, ਵਾਹਿਗੁਰੂ ਦੇ ਪ੍ਰੇਮ ਦੇ ਵਿੱਚ ਭਾਗੋ ਕੀ ਰੰਗੇ ਜਾਓਗੇ, ਲੀਨ ਹੋ ਜਾਓਗੇ। ਇਹ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਇਹਨਾਂ ਸ਼ਬਦਾਂ ਰਾਹੀਂ ਆਪਣੇ ਮੁਖਾਰਬਿੰਦ ਨੂੰ ਉਪਦੇਸ਼ ਵੀ ਬਚਨ ਕਹੇ ਹੈ, ਉਹ ਆਪਾਂ ਬੜੇ ਸੁਣੇ ਹੈ। ਅਗਲੇ ਸ਼ਬਦਾਂ ਦੀ ਕੱਲ ਨੂੰ ਵਿਚਾਰ ਕਰਾਂਗੇ ਜੀ।
ਜਾਤੇ ਦੁੱਖ ਪਾਪ ਨਹਿ ਭੇਟੈ, ਕਾਲ ਜਾਲ ਤੇ ਤਾਗੋ, ਜੋ ਸੁਖ ਚਾਹੋ ਸਦਾ ਸਭਨ ਕੋ, ਤੋ ਹਰ ਕੇ ਰਸ ਪਾਗੋ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚਿਉਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸ सर्व भय दुख पंजन गुण तास हे संगी हे निरंकार हे निर्गुण सब ठीक हे गोविंद हे गुण निदान जाके सदा विवेक हे अपरंपर हर हरे हैप्पी हो बनहार हे संतान कै सदा संग निदाराया धार हे ठाकुर हां दास रूप मैं निर्गुण गुण नहीं को नानक दी जय नाम दान रखो ही है परो आए प्रभ शरणागति कृपा निध दयाल एक अखर हर मन वस्त नानक होत निहार वाहिगुरु नाम जहाज है चढ़े सोतरे पार जो सरदा कर सेवन दे पारे उतारन हार जो सरदा कर सेवन दे